ਤੇ ਪਿਆਰਿਓ, ਤੁਸੀਂ ਮੀਰਾਂ ਦਾ ਜੀਵਨ ਪੜ੍ਹੇ ਹੈ? ਮੀਰਾਂ ਦਾ, ਮੀਰਾਂ ਨੂੰ ਸਾਰਾ ਸੰਸਾਰ ਜਾਣਦਾ ਹੈ, ਤੁਸੀਂ ਵੀ ਸਾਰੇ ਜਾਣਦੇ ਹੋ। ਮੀਰਾਂ ਦੇ ਪਦ ਗਾਏ ਨੇ, ਕ੍ਰਿਸ਼ਨ ਭਗਵਾਨ ਦੀ ਮੂਰਤੀ ਦੇ ਵਿੱਚ ਸਮਾਈ, ਮੀਰਾਂ ਹੱਥ ਸਤਾਰਥਾਂ ਪਦ ਗਾਵੇ ਲਿਓ ਲਾਏ, ਪੱਥਰ ਕੀਤੀ ਪ੍ਰੀਤਮਾ ਜਾਵੇ ਗਈ
ਸਮਾਈ।
ਕਹਿੰਦੇ ਇੱਕ ਮੀਰਾ ਇੱਥੇ ਹੋਈ ਹੈ, ਉਹਦੇ ਹੱਥ ਸਤਾਰ ਸੀ, ਇੰਨੀ ਲੀਨ ਹੋ ਗਈ, ਕਹਿੰਦੇ ਪੱਥਰ ਦੀ ਮੂਰਤੀ ਦੇ ਵਿੱਚ ਸਮਾਗੀ। ਕਹਿੰਦੇ ਉਹ ਮੀਰਾ ਦਾ ਇੱਕ ਭਰਾ ਹੋਇਆ ਸੋਕਾ, ਜਿਹਦਾ ਨਾਂ ਸੀ ਜੈਮਲ, ਉਹਦੇ ਤਾਈ ਦਾ ਲੜਕਾ ਸੀ। ਬੜੇ ਧਿਆਨ ਨਾਲ ਸੁਣਿਓ, ਮੀਰਾ ਦੇ ਇੱਕ ਛੋਟਾ ਭਰਾ ਸੀ, ਉਹਦੇ ਤਾਈ ਦਾ ਲੜਕਾ, ਜਿਹਦਾ ਨਾਂ ਸੀ ਜੈਮਲ। ਉਹ ਮੀਰਾ ਦੇ ਨਾਲ ਹੀ ਖੇਡਦਾ ਸੀ। ਬਹੁਤ ਧਿਆਨ ਨਾਲ ਸੁਣਿਓ ਬੀਬੀਓ, ਭੈਣੋ ਭਾਈ, ਕਿਤੇ ਅਜਾਈ ਸਮਾਂ ਨਾ ਗਵਾ ਦਿਓ। ਸਾਰੀ ਸਾਰੀ ਰਾਤ ਮੋਬਾਈਲ ਚਲਾਉਣੇ ਹੋ, ਅੱਧੀ ਅੱਧੀ ਰਾਤ ਤੱਕ, ਪਰ ਸਤਸੰਗ ਦੇ ਵਿੱਚ ਬੈਠਣਾ ਸਾਨੂੰ ਕਈ ਵਾਰ ਔਖਾ ਲੱਗਦਾ। ਕਿਉਂ ਨਹੀਂ ਬੈਠ ਸਕਦੇ? ਉਹਦੇ ਵਿੱਚ ਇੱਕ ਕਾਰਨ ਹੈ ਬਹੁਤ ਵੱਡਾ, ਪਾਪੀ ਕੋ ਭਾਵੇ ਨਹੀਂ ਭਗਤ ਮੁਕਤ ਕੀ ਰੀਤ। ਜਿਹੜਾ ਪਾਪੀ ਬੰਦਾ ਉਹ ਸਤਸੰਗ ਦੇ ਵਿੱਚ ਨਹੀਂ ਬੈਠ ਸਕਦਾ। ਮੋਬਾਈਲ ਭਾਵੇਂ 4 ਘੰਟੇ ਚਲਾ ਲਵੇ, ਨਿੰਦਿਆ ਭਾਵੇਂ 10 ਘੰਟੇ ਕਰੀ ਜਾਵੇ, ਝੂਠ ਭਾਵੇਂ ਸਾਰਾ ਦਿਨ ਬੋਲੀ ਜਾਵੇ, ਪਰ ਸਤਸੰਗ ਚ ਨਹੀਂ ਬੈਠ ਸਕਦਾ। ਨਾ ਉਹ ਪਰਮਾਤਮਾ ਦੀ ਉਪਮਾ ਸੁਣ ਸਕਦਾ, ਨਾ ਪਰਮਾਤਮਾ ਦੇ ਪਿਆਰਿਆਂ ਦੀ ਉਪਮਾ ਸੁਣ ਸਕਦਾ। ਇਹ ਪਾਪੀ ਬੰਦੇ ਦੀ ਨਿਸ਼ਾਨੀ ਹੈ ਪਿਆਰੇ। ਹੁਣ ਆਪਾਂ ਦੇਖਿਓ ਵੀ ਆਪਣੇ ਚ ਪਾਪੀ ਕਿੰਨੇ ਨੇ ਤੇ ਪੁੰਨੀ ਕਿੰਨੇ ਨੇ, ਇਹ ਨਿਸ਼ਾਨੀ ਹੈ ਆਪਣੀ। ਪਾਪੀ ਬੰਦਾ ਨਹੀਂ ਕਦੇ ਬੈਠ ਸਕਦਾ ਸਤਸੰਗ ਚ, ਉਹਨੂੰ ਤਾਂ ਐਂ ਲੱਗੂ ਵੀ ਮੇਰੇ ਤੇ ਪਤਾ ਨਹੀਂ ਕਿੱਡਾ ਕੁ ਪਹਾੜ ਡਿੱਗਿਆ ਹੋਇਆ, ਕਦੋਂ ਸਮਾਪਤੀ ਹੋਊ, ਕਦੋਂ ਮੈਂ ਜਾਊ। ਜਿਹੜਾ ਧਰਮੀ ਬੰਦਾ ਹੈ ਉਹ ਕਹਿੰਦਾ ਪਰਮਾਤਮਾ ਦਾ ਕੋਈ ਗੁਣ ਰਹਿ ਨਾ ਜਾਵੇ ਕਿਤੇ ਮੇਰੇ ਕੰਨ ਦੇ ਵਿੱਚੋਂ ਸੁਣਨ ਤੋਂ, ਕੋਈ ਲੀਲਾ ਰਹਿ ਨਾ ਜਾਵੇ, ਕੋਈ ਉਹਦੀ ਐਸੀ ਲੀਲਾ ਨਾ ਰਹਿ ਜਾਵੇ ਜੋ ਮੈਂ ਨਾ ਸੁਣ ਸਕਾਂ, ਕਿਤੇ ਐਂ ਹੋਵੇ ਮੁੜ ਕੇ ਮੈਨੂੰ ਸਮਾਂ ਹੀ ਨਾ ਮਿਲੇ। ਤੇ ਪਿਆਰਿਓ, ਜਿਹੜਾ ਜੈਮਲ ਹੈ ਨਾ, ਉਹ ਮੀਰਾਂ ਦੇ ਨਾਲ ਹੀ ਵੱਡਾ ਹੋ ਰਿਹਾ, ਤੇ ਉਹਨਾਂ ਦਾ ਜਿਹੜਾ ਦਾਦਾ ਉਹਨਾਂ ਨੂੰ ਪਰਮਾਤਮਾ ਦੇ ਪ੍ਰਸੰਗ ਸੁਣਾਉਂਦਾ ਰਹਿੰਦਾ। ਉਹਦੇ ਅੰਦਰ ਪਰਮਾਤਮਾ ਦੇ ਪ੍ਰਤੀ, ਭਗਵਾਨ ਪ੍ਰਤੀ, ਕ੍ਰਿਸ਼ਨ ਭਗਵਾਨ ਪ੍ਰਤੀ ਪ੍ਰੇਮ ਵੀ ਹੈ। ਮੀਰਾ ਵੱਡੀ ਹੋਈ, ਵਿਆਹ ਕਰਤਾ, ਸਭ ਕੁਛ ਤਿਆਗ ਕੇ ਵ੍ਰਿੰਦਾਵਨ ਚਲੀ ਗਈ। ਇਹ ਵੱਡਾ ਹੋਈ ਹੈ ਕਿਉਂਕਿ ਸਾਰੇ ਬਚਪਨ ਦੇ ਵਿੱਚ ਦੇਖੋ, ਮਾਤਾ ਪਿਤਾ ਜਾਂਦੇ ਨੇ ਗੁਰੂ ਘਰ, ਤੁਸੀਂ ਆਉਣੇ ਹੋ, ਤੁਹਾਡੇ ਨਾਲ ਤੁਹਾਡੇ ਬੱਚੇ ਵੀ ਆਉਂਦੇ, ਆਉਂਦੇ ਆ ਕਿ ਨਹੀਂ ਆਉਂਦੇ? ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਹੈ, ਕੋਈ ਜ਼ਰੂਰੀ ਨਹੀਂ ਕਿ ਉਹ ਸਾਰੇ ਗੁਰੂ ਘਰ ਆਉਂਦੇ ਹੈ। ਵੱਡੇ ਹੋ ਕੇ ਉਹਨਾਂ ਦੇ ਕੰਮ ਧੰਦੇ, ਉਹਨਾਂ ਦਾ ਜੀਵਨ, ਉਹਨਾਂ ਦੀ ਜੀਵਨ ਦੀ ਸ਼ੈਲੀ ਐਸੀ ਹੋ ਜਾਂਦੀ ਹੈ, ਕਈ ਵਾਰ ਟਾਈਮ ਨਹੀਂ ਲੱਗਦਾ, ਕਈ ਵਾਰ ਜ਼ਿਆਦਾ ਪੜ੍ਹ ਲਿਖ ਕੇ ਨਾਸਤਕ ਪ੍ਰਕਿਰਤੀ ਦੇ ਵੀ ਹੋ ਜਾਂਦੇ ਨੇ, ਜਾਣਦੇ ਵੀ ਹੁੰਦੇ ਨੇ ਸਾਰਾ ਕੁਝ। ਇਹਦੀ ਥੋੜੀ ਜਿਹੀ ਆਵਾਜ਼ ਘਟਾ ਦੇ, ਜ਼ੋਰ ਲੱਗਦਾ, ਆਵਾਜ਼ ਘੱਟ ਕਰ, ਇਹਦੀ ਆਵਾਜ਼ ਘੱਟ ਕਰ, ਥੋੜੀ ਆਵਾਜ਼ ਹੋਰ ਘੱਟ ਕਰ, ਘੱਟ ਕਰਨੀ ਆ ਵਧਾਉਣੀ ਨਹੀਂ। ਹਾਂ, ਤੇ ਪਿਆਰੇ, ਕਈ ਵਾਰ ਐਸਾ ਸਮਾਂ ਹੁੰਦਾ, ਇਹ ਬਹੁਤ ਸਮਝਣ ਵਾਲੀ ਗੱਲ ਹੈ, ਤੁਸੀਂ ਦੇਖਿਆ ਹੋਣਾ, ਮਾਤਾ ਪਿਤਾ ਬੜੇ ਭਗਤ ਹੋਣਗੇ ਪਰ ਪੁੱਤਰ ਕਈ ਵਾਰ ਜਾਂਦੇ ਹੀ ਨਹੀਂ ਧਾਰਮਿਕ ਸਥਾਨਾਂ ਤੇ, ਤੇ ਉਹ ਵੀ ਉਹਦਾ ਵੀ ਜੀਵਨ ਇਹੋ ਜਿਹਾ, ਬਚਪਨ ਦੇ ਵਿੱਚ ਬੜਾ ਵਧੀਆ ਜੀਵਨ ਬਤੀਤ ਹੋਇਆ। ਤੇ ਪਿਆਰਿਓ, ਜਦੋਂ ਮੀਰਾ ਚਲੀ ਗਈ, ਦਾਦੇ ਦੀ ਮੌਤ ਹੋ ਗਈ, ਤੇ ਇਹਦੇ ਪਿਤਾ ਜਦੋਂ ਚੜ੍ਹਾਈ ਕਰ ਗਏ, ਇਹ ਰਾਜ ਗੱਦੀ ਤੇ ਬੈਠ ਗਿਆ ਮੇੜਤਾ ਦੇ ਵਿੱਚ। ਹਲਕੇ ਸਾਰਾ ਪਰਿਵਾਰ ਪਹਿਲਾਂ ਚਾਰ ਭੁਜਾਂ ਨਾਲ ਦੀ ਸੇਵਾ ਕਰਦਾ ਸੀ, ਮੰਦਰ ਬਣਵਾਇਆ ਹੋਇਆ ਸੀ, ਸਾਰਾ ਪਰਿਵਾਰ ਜਾਂਦਾ ਸੀ, ਪਰ ਜਦੋਂ ਇਹ ਗੱਦੀ ਤੇ ਬੈਠ ਗਿਆ ਮੁੜ ਕੇ ਮੰਦਰ ਜਾਣਾ ਵੀ ਭੁੱਲ ਗਿਆ। ਇੱਥੇ ਵੀ ਏਦਾਂ ਹੀ ਹੁੰਦਾ, ਜਦੋਂ ਤੱਕ ਇਹ ਕੁਝ ਕਰਦਾ ਨਹੀਂ, ਗਰੀਬੀ ਹੁੰਦੀ ਹੈ, ਇਹ ਗੁਰੂ ਘਰ ਵੀ ਰੋਜ਼ ਜਾਂਦਾ, ਮੱਥਾ ਵੀ ਟੇਕਦਾ, ਸਰਦਾ ਵੀ ਰੱਖਦਾ, ਭਾਵ ਵੀ ਰੱਖਦਾ, ਪਰ ਜਦੋਂ ਕਿਸੇ ਅਹੁਦੇ ਤੇ ਹੋ ਜਾਂਦਾ, ਮਾਇਆਧਾਰੀ ਹੋ ਜਾਂਦਾ, ਫਿਰ ਇਹਦੇ ਕੋਲੋਂ ਟਾਈਮ ਘੱਟ ਜਾਂਦਾ ਗੁਰੂ ਘਰ ਜਾਣ ਵਾਸਤੇ। ਕੋਈ ਵਰਲਾ ਹੁੰਦਾ ਜਿਹੜਾ ਭਗਤੀ ਬੰਦਗੀ ਦੇ ਵਿੱਚ ਲੱਗਿਆ ਰਹਿੰਦਾ, ਪਰ ਕਈ ਵਾਰ ਐਂ ਹੁੰਦਾ ਵੀ ਛੋਟੇ ਹੁੰਦੇ ਅਸੀਂ ਮੰਦਰਾਂ ਦੇ ਵਿੱਚ ਵੀ ਜਾਂਦੇ ਹਾਂ, ਗੁਰਦੁਆਰਿਆਂ ਦੇ ਵਿੱਚ ਵੀ ਜਾਂਦੇ ਹਾਂ ਬਚਪਨ ਦੇ ਵਿੱਚ, ਪਰ ਗੁਰੂ ਕਦੇ ਧਾਰਨ ਨਹੀਂ ਕਰਿਆ ਹੁੰਦਾ, ਪ੍ਰੇਮ ਪਿਆਰ ਨਹੀਂ ਹੁੰਦਾ, ਬਚਪਨ ਵਿੱਚ ਜਾਂਦੇ ਰਹਿਣੇ ਆ, ਜਦੋਂ ਵੱਡੇ ਹੋ ਜਾਂਦੇ ਹਾਂ ਫਿਰ ਸਭ ਤੋਂ ਜਾ ਨਹੀਂ ਹੁੰਦਾ, ਏਦਾਂ ਵੀ ਹੁੰਦਾ ਜੀਵਨ। ਤੇ ਪਿਆਰੀ, ਇਹਦੇ ਨਾਲ ਵੀ ਇਹੋ ਜਿਹਾ ਹੀ ਵਿਅਕਤੀ ਆ। ਮੀਰਾ ਵ੍ਰਿੰਦਾਵਨ ਚਲੀ ਗਈ, ਪਿਤਾ ਉਹ ਵੀ ਚੜ੍ਹਾਈ ਕਰ ਗਿਆ, ਇਹ ਰਾਜਗੱਦੀ ਤੇ ਬਹਿ ਗਿਆ, ਇਹ ਰੱਬ ਦੇ ਘਰ ਜਾਣਾ ਭੁੱਲ ਗਿਆ, ਵੱਡਾ ਰਾਜਾ ਬਣ ਗਿਆ ਨਾ। ਤੇ ਪਿਆਰੀ, ਉਹ ਸਮਾਂ ਲੰਘਦਾ ਗਿਆ, ਸਾਡਾ ਵੀ ਸਮਾਂ ਲੰਘਦਾ, ਕਈ ਵਾਰ ਐਸਾ ਜੀਵਨ ਹੁੰਦਾ, ਪਰ ਇੱਕ ਸਮਾਂ ਇਹੋ ਜਿਹਾ ਹੁੰਦਾ ਜਦੋਂ ਇਹਦੇ ਜੀਵਨ ਕਾਲ ਦੇ ਵਿੱਚ ਮਹਾਤਮਾ ਆਉਂਦੇ ਨੇ, ਹਰ ਇੱਕ ਦੇ ਜੀਵਨ 'ਚ ਆਉਂਦੇ ਨੇ। ਜਿਵੇਂ ਸਾਡੇ ਜੀਵਨ ਦੇ ਵਿੱਚ ਮਹਾਰਾਜ ਗੰਗਾ ਨੰਦ ਜੀ ਆਏ, ਕਿਸੇ ਦੇ ਜੀਵਨ 'ਚ ਓਮਕਾਰਾ ਨੰਦ ਜੀ ਆਏ, ਕਿਸੇ ਦੇ ਜੀਵਨ 'ਚ ਅਨੁਭਵਾ ਨੰਦ ਜੀ ਆਏ, ਕਿਸੇ ਦੇ ਜੀਵਨ 'ਚ ਦਾਸਾ ਨੰਦ ਜੀ ਆਏ, ਕਿਸੇ ਦੇ ਜੀਵਨ 'ਚ ਭੂਰੀ ਵਾਲੇ ਆਏ, ਕਿਸੇ ਦੇ ਜੀਵਨ 'ਚ ਲਾਲ ਦਾਸ ਮਹਾਰਾਜ ਆਏ, ਅਨੇਕਾਂ ਹੀ ਕਿੰਨੇ ਹੀ ਮਹਾਤਮਾ ਹੋਏ ਨੇ। ਇੱਕ ਸਮਾਂ ਪਰਮਾਤਮਾ ਸਭ ਨੂੰ ਦਿੰਦਾ, ਜਿਵੇਂ ਜਵਾਨੀ ਇੱਕ ਵਾਰ ਆਈ ਨਾ, ਐਸਾ ਹੀ ਸਮਾਂ ਭਾਵੇਂ ਬਚਪਨ ਤੋਂ ਜੀਵ ਟੁੱਟ ਕੇ ਜਵਾਨੀ ਦੇ ਵਿੱਚ ਆ ਕੇ ਪਰਮਾਤਮਾ ਨੂੰ ਭੁੱਲਿਆ ਹੋਵੇ, ਫਿਰ ਵੀ ਪਰਮਾਤਮਾ ਇੱਕ ਸਮਾਂ ਦਿੰਦਾ। ਇਹਨੇ ਜੈਮਲ ਨੇ ਕੀ ਕਰਿਆ, ਇੱਕ ਮਹਿਲ ਬਣਾਉਣ ਲੱਗਿਆ। ਸਾਰੇ ਘਰ ਬਣਾਉਂਦੇ ਆ ਨਾ ਵਧੀਆ, ਮਾਤਾ ਪਿਤਾ ਨੇ ਜਿੰਨਾ ਮਰਜ਼ੀ ਵਧੀਆ ਬਣਾਇਆ ਹੋਵੇ, ਬੱਚਾ ਚਾਹੁੰਦਾ ਮੈਂ ਉਦੋਂ ਵਧੀਆ ਬਣਾਉਣਾ ਆਪਣਾ ਮਹਿਲ, ਏਦਾਂ ਹੀ ਹੁੰਦਾ ਨਾ ਘਰ ਦੇ ਵਿੱਚ। ਤੇ ਇਹਦਾ ਮਨ ਹੋਇਆ ਮੈਂ ਮਹਿਲ ਬਣਾਵਾਂ। ਇਹਨੇ ਮਹਿਲ ਬਣਾਉਣ ਵਾਸਤੇ ਮਜ਼ਦੂਰ ਲਾਤੇ, ਨੌਕਰ ਚਾਕਰ ਲਾਤੇ, ਮਹਿਲ ਬਣਨਾ ਸ਼ੁਰੂ ਹੋ ਗਿਆ। ਪਾਣੀ ਦੂਰ ਸੀ, ਰਾਜਸਥਾਨ ਦੇ ਵਿੱਚ ਪਾਣੀ ਤਾਂ ਨੇੜੇ ਮਿਲਦਾ ਨਹੀਂ, ਬੜੀ ਦੂਰੋਂ ਦੂਰੋਂ ਪਾਣੀ ਲੈ ਕੇ ਆਉਂਦੇ ਨੇ। ਪਾਣੀ ਦੂਰ ਸੀ, ਪਾਣੀ ਭਰਨ ਵਾਸਤੇ ਉੱਥੇ ਕੁਝ ਬੋਤੇ, ਕੁਝ ਝੋਟੇ, ਕੁਝ ਗਧੇ ਉਹ ਪਾਣੀ ਉੱਤੇ ਭਰ ਕੇ ਲਿਆਉਂਦੇ ਸੀ। ਤੇ ਪਿਆਰਿਓ, ਇਹ ਕਦੇ ਕਦੇ ਜਿਹੜਾ ਮਹਿਲ ਬਣਦਾ ਸੀ ਉਹਨੂੰ ਦੇਖਣ ਜਾਂਦਾ ਸੀ। ਜਿਵੇਂ ਆਪਾਂ ਕੋਠੀ ਦਾ ਠੇਕਾ ਦਿੱਤਾ ਹੋਵੇ ਤੇ ਗੇੜਾ ਮਾਰਨ ਵੀ ਤਾਂ ਜਾਂਦੇ ਹੀ ਆ ਨਾ, ਵੀ ਕੋਠੀ ਬਣਦੀ ਹੈ। ਤੇ ਇਹ ਦੇਖਣ ਵਾਸਤੇ ਗਿਆ ਇੱਕ ਦਿਨ, ਇੱਕ ਨੌਜਵਾਨ ਬੱਚਾ ਉਹ ਵੀ ਪਾਣੀ ਭਰ ਕੇ ਲਿਆਉਂਦਾ ਸੀ ਝੋਟੇ ਦੇ ਉੱਪਰ। ਤੇ ਉਹ ਭੱਜ ਕੇ ਕੋਲੇ ਆਇਆ ਮਹਾਰਾਜ ਮਹਾਰਾਜ ਕਰਕੇ। ਰਾਜਾ ਕਹਿਣ ਲੱਗਿਆ ਜੈਮਲ ਕੀ ਗੱਲ ਹੋਈ? ਕਹਿਣ ਲੱਗੇ ਜੀ ਇੱਕ ਬੇਨਤੀ ਸੀ, ਕਹਿੰਦੇ ਦੱਸੋ। ਕਹਿਣ ਲੱਗੇ ਜਿੱਥੋਂ ਅਸੀਂ ਪਾਣੀ ਭਰਦੇ ਹਾਂ ਨਾ ਉੱਥੇ ਇੱਕ ਮਹਾਤਮਾ ਹੈ, ਜਿੱਥੋਂ ਅਸੀਂ ਪਾਣੀ ਭਰਦੇ ਹਾਂ ਉੱਥੇ ਇੱਕ ਮਹਾਤਮਾ ਹੈ। ਕਹਿਣ ਲੱਗੇ ਫੇਰ, ਕਹਿਣ ਲੱਗੇ ਜਿਹੜਾ ਉਹ ਮਹਾਤਮਾ ਹੈ ਨਾ ਉਹ ਰੋਟੀ ਖਾਂਦਾ ਨਾ ਕੁਝ ਹੋਰ ਖਾਂਦਾ। ਕਹਿੰਦੇ ਫੇਰ? ਕਹਿਣ ਲੱਗੇ ਦੁੱਧ ਪੀਂਦਾ। ਕਹਿਣ ਲੱਗੇ ਅੱਛਾ। ਕਹਿਣ ਲੱਗੇ ਉਹਨੇ ਮੈਨੂੰ ਕਹਿ ਕੇ ਭੇਜਿਆ। ਕੀ ਕਹਿ ਕੇ ਭੇਜਿਆ? ਕਹਿਣ ਲੱਗੇ ਉਹ ਕਹਿੰਦੇ ਰਾਜੇ ਨੂੰ ਕਹਿ ਦਿਓ ਜਾ ਕੇ ਮੈਨੂੰ 2 ਕਿਲੋ ਦੁੱਧ ਭੇਜ ਦਿਓ। ਰਾਜੇ ਨੂੰ ਕਹਿ ਦਿਓ ਮੈਨੂੰ 2 ਕਿਲੋ ਦੁੱਧ ਭੇਜ ਦੇਵੇ। ਹੁਣ ਰਾਜਾ ਕਈ ਵਾਰ ਨਾ ਜਦੋਂ ਮਾਇਆ ਹੁੰਦੀ ਹੈ, ਕੋਈ ਅਹੁਦਾ ਹੁੰਦਾ, ਕੋਈ ਪਦਵੀ ਹੁੰਦੀ ਹੈ, ਕੁਝ ਕੋਲੇ ਹੁੰਦਾ, ਕਈ ਵਾਰ ਜੀਵ ਆਪਣੇ ਆਪ ਭਾਖ ਹੋ ਬੈਠਦਾ, ਪਤਾ ਨਹੀਂ ਕੀ ਸ਼ਬਦ ਬੋਲ ਦੇਵੇ, ਪਤਾ ਨਹੀਂ ਲੱਗਦਾ ਬੰਦੇ ਨੂੰ, ਕਿਉਂਕਿ ਮਾਇਆ ਬੰਦੇ ਨੂੰ ਬਦਲ ਦਿੰਦੀ ਹੈ। ਮਾਇਆ ਹੈ ਨਾ, ਦੂਸਰੇ ਨੂੰ ਟਿੱਚਰਾਂ ਕਰਨ ਲੱਗ ਦਿੰਦੀ ਹੈ। ਇਹ ਨਹੀਂ ਦੇਖਦਾ ਮੇਰੇ ਤੋਂ ਧਰਮ ਹੋ ਰਿਹਾ ਕਿ ਅਧਰਮ ਹੋ ਰਿਹਾ। ਆਪਣੇ ਵਿੱਚ ਵੀ ਬਹੁਤ ਸਾਰੇ ਹੈ ਜੀ, ਜਿਵੇਂ ਮਹਾਂਪੁਰਖ ਸੁਣਾਉਂਦੇ ਸੀ ਨਾ ਕਿ ਕਿਸੇ ਬੰਦੇ ਨੇ ਓਮਕਾਰਾਨੰਦ ਜੀ ਪ੍ਰਤੀ ਭੱਦਾ ਸ਼ਬਦ ਬੋਲਤਾ, ਸੁਣਾਇਆ ਸੀ ਨਾ ਹੁਣ। ਤੇ ਪਿਆਰਿਓ, ਜਦੋਂ ਉਹਨੇ ਕਿਹਾ, ਉਹ ਕਹਿਣ ਲੱਗਾ ਮੈਂ ਰਾਜਾ ਮੈਨੂੰ ਹੁਕਮ ਕਰਿਆ। ਫਕੀਰ ਨੇ, ਮੈਂ ਰਾਜਾ ਮੈਨੂੰ ਹੁਕਮ ਕਰਿਆ। ਤੇ ਫਕੀਰ ਹੋ ਕੇ ਦੁੱਧ ਪਾਲਦਾ ਤੇ ਕੌੜਾ ਬੋਲਿਆ, ਮੈਨੂੰ ਰਾਜੇ ਨੂੰ ਹੁਕਮ ਕਰਦਾ ਵੀ ਦੁੱਧ ਮੈਂ ਲੈ ਕੇ ਆਵਾਂ ਉਹਦੇ ਕੋਲ 2 ਕਿਲੋ। ਜੇ ਉਹ ਫਕੀਰ ਹੈ, ਅੰਨ ਛੱਡੀ ਫਿਰਦਾ, ਉਹ ਤਾਂ ਸਿੱਧ ਹੋਊਗਾ, ਆਪਣੀ ਸਿੱਧ ਦੇ ਨਾਲ ਆ ਝੋਟੇ ਦੇ ਦੁੱਧ ਕੱਢ ਕੇ ਪੀ ਲਵੇ। ਕਈ ਵਾਰ ਪਰਖਣ ਵਾਸਤੇ ਕਈ ਵਾਰ ਐਸੇ ਸ਼ਬਦ ਜੀ ਬੋਲ ਦਿੰਦਾ ਤੇ ਉਹ ਬੱਚਾ ਵੀ ਹੱਸ ਪਿਆ, ਉਹ ਆਪ ਵੀ ਹੱਸ ਪਿਆ ਤੇ ਚਲਿਆ ਗਿਆ। ਅੱਗੇ ਫਕੀਰ ਬੈਠਾ, ਫਕੀਰ ਕਹਿਣ ਲੱਗੇ ਹਾਂਜੀ ਜਾਇਆ ਹੈ ਰਾਜੇ ਕੋਲੇ। ਕਹਿਣ ਲੱਗੇ ਹਾਂ। ਕੀ ਕਹਿੰਦਾ ਰਾਜਾ? ਕਦੋਂ ਦੁੱਧ ਲੈ ਕੇ ਆਉਂਦਾ? ਉਹ ਕਹਿਣ ਲੱਗੇ ਦੁੱਧ ਅੱਧ ਨਹੀਂ ਲੈ ਕੇ ਆਉਂਦਾ। ਫੇਰ ਕਹਿਣ ਲੱਗੇ ਰਾਜਾ ਕਹਿੰਦਾ ਆ ਝੋਟੇ, ਤੂੰ ਫਕੀਰ ਹੈ, ਜੇ ਤੇਰੇ ਕੋਲੇ ਸ਼ਕਤੀ ਹੈ ਆ ਝੋਟੇ ਦੇ ਦੁੱਧ ਕੱਢ ਕੇ ਪੀ ਲੈ। ਕਹਿਣ ਲੱਗਾ ਗੱਲੇ ਨੀ ਕੋਈ, ਉਹ ਤਾਂ ਰੱਬ ਦਾ ਫਕੀਰ ਸੀ ਨਾ। ਫਕੀਰਾਂ ਦੇ ਅੱਗੇ ਤਾਂ ਪਰਮਾਤਮਾ ਰੱਬ ਮੰਨਦਾ ਫਕੀਰਾਂ ਦੀ, ਕਿਉਂਕਿ ਫਕੀਰਾਂ ਦੇ ਵਿੱਚ ਰੱਬ ਦੇ ਪਿਆਰਿਆਂ ਦੇ ਵਿੱਚ ਤਾਂ ਪਰਮਾਤਮਾ ਦਾ ਰੂਪ ਹੁੰਦੇ ਨੇ, ਉਹਨਾਂ ਦੇ ਵਿੱਚ ਤਾਂ ਸ਼ਕਤੀ ਇੰਨੀ ਹੁੰਦੀ ਹੈ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਉਹ ਤਾਂ ਤਕਦੀਰਾਂ ਬਦਲ ਦਿੰਦੇ ਨੇ। ਉਹ ਕਹਿਣ ਲੱਗੇ ਕੋਈ ਗੱਲ ਨੀ। ਉਹ ਫਕੀਰ ਉੱਠ ਕੇ ਖੜਾ ਹੋਇਆ, ਉਹ ਝੋਟੇ ਨੂੰ ਥਾਪੀ ਦਿੱਤੀ ਉਹਦੇ ਅੱਗੇ ਹੋਇਆ, ਉਹਦੇ ਮੱਥੇ ਤੇ ਓਮ ਲਿਖਿਆ, ਐ ਥਾਪੀ ਦਿੱਤੀ, ਉਹ ਝੋਟੇ ਤੋਂ ਮੱਝ ਬਣ ਗਿਆ, ਉਹਦੇ ਥਣ ਨਿਕਲਿਆ। ਤੇ ਉਹ ਜਿਹੜਾ ਬੱਚਾ ਸੀ ਉਹ ਡਰਿਆ, ਉਹ ਭੱਜ ਕੇ ਦੇਖਿਆ, ਉਹਨੇ ਫਕੀਰ ਨੇ ਦੁੱਧ ਕੱਢਿਆ ਤੇ ਉਹ ਡਰਿਆ, ਭੱਜ ਕੇ ਉੱਥੋਂ ਆਪਣਾ ਜਿਹੜਾ ਝੋਟਾ ਸੀ ਜੋ ਮੱਝ ਬਣ ਗਿਆ ਉਹਨੂੰ ਲੈ ਕੇ ਭੱਜਿਆ ਗਿਆ। ਰਾਜਾ ਖੜਾ ਸੀ ਹਜੇ, ਰਾਜਾ ਕਹਿਣ ਲੱਗਿਆ ਕੀ ਹੋ ਗਿਆ ਤੂੰ ਘਬਰਾਇਆ ਭੱਜਿਆ ਆਉਣਾ? ਕਹਿਣ ਲੱਗਿਆ ਜੀ ਆਹ ਲੀਲਾ ਵਰਤ ਗਈ। ਕਹਿਣ ਲੱਗਿਆ ਅੱਛਾ, ਪੁਰਾਤਨ ਸਮੇਂ ਦੇ ਵਿੱਚ ਸੰਗਤ ਤਾਂ ਕਰੀਓ ਹੋਈ ਸੀ ਪਰ ਗੁਰੂ ਨਹੀਂ ਸੀ ਕਦੇ ਧਾਰਿਆ, ਸਿੱਖਾ ਨਹੀਂ ਸੀ, ਮਾਇਆ ਨੇ ਪਰਦਾ ਪਾਇਆ ਹੋਇਆ ਸੀ ਉੱਪਰ, ਮਾਇਆ ਪਰਦਾ ਪਾ ਦਿੰਦੀ ਹੈ। ਮਾਇਆ ਐਸੀ ਹੈ ਜਦੋਂ ਮਾਇਆ ਪੈਂਦੀ ਹੈ ਪ੍ਰਭੂ ਦੇ ਚਰਨ ਵਸਾਰ ਦਿੰਦੀ ਹੈ। ਗੱਲ ਚਿੱਤੇ ਰੱਖਿਓ, ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਨੇ ਇਹ ਮਾਇਆ ਮੋਣੀ ਮੋਣੀ ਨੇ। ਇਹਨੂੰ ਵੀ ਦੂਰ ਕਰਿਆ ਸੀ ਤੇ ਜਦੋਂ ਦੂਰ ਕਰਿਆ ਮੁੱਖ ਚੋਂ ਸ਼ਬਦ ਭੈੜਾ ਨਿਕਲ ਗਿਆ, ਅੱਗੇ ਉਹ ਫਕੀਰ ਹੈ ਰੱਬ ਦਾ ਤੇ ਉਹਨੇ ਲੀਲਾ ਵਰਤਾਤੀ। ਤੇ ਪਿਆਰਿਓ ਜਦੋਂ ਉਹਨੇ ਆ ਕੇ ਦੱਸਿਆ ਨਾ ਵੀ ਏਦਾਂ ਹੋਇਆ, ਕਹਿਣ ਲੱਗਿਆ ਅੱਛਾ ਕਿੱਥੇ ਆ ਫਕੀਰ, ਮੇਰੇ ਤੋਂ ਤਾਂ ਗਲਤੀ ਹੋ ਗਈ, ਮੇਰੇ ਤੋਂ ਤਾਂ ਅਪਰਾਧ ਹੋ ਗਿਆ, ਮੈਂ ਫਕੀਰ ਨੂੰ ਆਹ ਸ਼ਬਦ ਬੋਲਿਆ। ਕਿਉਂਕਿ ਜਦੋਂ ਕੋਈ ਲੀਲਾ ਵਰਤਦੀ ਹੈ ਕੋਈ ਇਹੋ ਜਿਹਾ ਪਰਚਾ ਹੁੰਦਾ ਫਿਰ ਜੀਵ ਨੂੰ ਕਈ ਵਾਰ ਸਮਝ ਆਉਂਦੀ ਹੈ ਵੀ ਮੈਂ ਯਾਰ ਗਲਤੀ ਕਰ ਬੈਠਿਆ। ਤੇ ਉਸੇ ਟਾਈਮ ਕਹਿਣ ਲੱਗਿਆ ਕਿੱਥੇ ਹੈ, ਕਹਿਣ ਲੱਗੇ ਮੈਨੂੰ ਲੈ ਕੇ ਚੱਲ ਉੱਥੇ ਜਾ ਕੇ। ਜਦੋਂ ਖੂਹ ਤੇ ਦੇਖਿਆ ਉੱਥੇ ਉਹ ਫਕੀਰ ਨਹੀਂ ਸੀ, ਇਹਦੇ ਮਨ ਦੇ ਵਿੱਚ ਉੱਠਿਆ ਵੀ ਮੇਰੇ ਤੋਂ ਗਲਤੀ ਹੋ ਗਈ, ਪਾਪ ਹੋ ਗਿਆ ਕਿਉਂਕਿ ਸੰਗਤ ਕਰੀ ਹੋਈ ਸੀ ਪਹਿਲਾਂ। ਕਈ ਵਾਰ ਜਾਗਰਤੀ ਆ ਜਾਂਦੀ ਹੈ ਨਾ ਸੁਣ ਕੇ, ਤੇ ਭੱਜਿਆ ਕਿੱਥੇ ਉਹ ਫਕੀਰ ਤੇ ਘੋੜਾ ਲਿਆ ਨਾਲ ਉਹਨੂੰ ਲਿਆ, ਚਾਰ ਸਪੇਰੇ ਲੱਭਦਾ ਫਿਰਦਾ 10-12 ਕਿਲੋਮੀਟਰ ਤੇ ਜਾ ਕੇ ਉਹ ਫਕੀਰ ਚੌਂਕਣੀ ਮਾਰੀ ਬੈਠਾ ਮਿਲਿਆ। ਇਹਨੇ ਜਾ ਕੇ ਹੱਥ ਜੋੜੇ ਮੱਥਾ ਟੇਕਿਆ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ। ਤੇ ਫਕੀਰ ਕਹਿੰਦਾ ਕੀ ਗਲਤੀ ਹੋ ਗਈ, ਮੈਂ ਜੀ ਤੁਹਾਨੂੰ ਏਦਾਂ ਫਿਰ ਕੀ ਹੋ ਗਿਆ, ਤੈਂ ਬੋਲਤਾ। ਸਾਧੂ ਬਖਸ਼ਦੇ ਨੇ ਨਾ, ਜੇ ਸਾਧੂਆਂ ਨੂੰ ਕੋਈ ਭੈੜੇ ਸ਼ਬਦ ਵੀ ਕਹਿੰਦਾ ਹੈ, ਜਿਵੇਂ ਕਹਿੰਦੇ ਖੋਦ ਖੂਦ ਧਰਤੀ ਸਹਿ, ਖੋਦ ਖੂਦ ਧਰਤੀ ਸਹਿ ਕਾਂਟ ਕੂਟ ਬਣ ਰਾਏ, ਕੁਟਲ ਵਚਨ ਸਾਧੂ ਸਹੇ ਔਰ ਸੇ ਸਹਿਆ ਨਾ ਜਾਏ। ਕਹਿੰਦੇ ਧਰਤੀ ਨੂੰ ਜਿੰਨਾ ਮਰਜ਼ੀ ਪੱਟੀ ਜਾਵੋ ਧਰਤੀ ਕਦੇ ਬੋਲੀ ਅੱਜ ਤੱਕ, ਬਣਾ ਨੂੰ ਜਿੰਨਾ ਮਰਜ਼ੀ ਵੱਢੀ ਚੱਲੋ ਬਣ ਨਹੀਂ ਕਦੇ ਬੋਲੇ ਅੱਜ ਤੱਕ, ਬੋਲਿਆ ਕਦੇ? ਕਹਿੰਦੇ ਐਵੇਂ ਸਾਧੂਆਂ ਨੂੰ ਵੀ ਕੋਈ ਜੇ ਕੁਟਲ ਵਚਨ ਬੋਲਦਾ ਸਾਧੂ ਵੀ ਕੁਝ ਨਹੀਂ ਕਹਿੰਦਾ। ਉਹ ਕਹਿੰਦੇ ਕੋਈ ਗੱਲ ਨੀ ਭਾਈ, ਫਿਰ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਸਭ ਕੁਛ ਪੱਲੇ ਪਾਏ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਕੋਈ ਬੁਰਾ ਕਹੀ ਜਾਓ ਕੋਈ ਭਲਾ ਕਹੀ ਜਾਓ, ਉਸਤ ਨਿੰਦਾ ਦਊ ਵਿਵਸਥਿਤ, ਸਾਧੂ ਦੀ ਨਿਸ਼ਾਨੀ ਹੈ। ਕੋਈ ਉਪਮਾ ਕਰੀ ਜਾਓ ਤਾਂ ਵੀ ਕੋਈ ਫਰਕ ਨਹੀਂ, ਕੋਈ ਨਿੰਦਿਆ ਕਰੀ ਜਾਓ ਤਾਂ ਵੀ ਕੋਈ ਫਰਕ ਨਹੀਂ, ਉਸਤ ਨਿੰਦਾ ਦਊ ਵਿਵਸਥਿਤ, ਤਜੋ ਮਾਣੇ ਅਭਿਮਾਨਾ ਲੋਹਾ ਕੰਚਨ ਸਮਕਰ ਜਾਣੇ ਤੇ ਮੂਰਤ ਭਗਵਾਨਾ। ਕਹਿੰਦੇ ਜਿਹੜੇ ਲੋਹੇ ਤੇ ਕੰਚਨ ਨੂੰ ਇੱਕ ਸਮਾਨ ਸਮਝਦੇ ਨੇ, ਕਹਿੰਦੇ ਉਹ ਪ੍ਰਮਾਤਮਾ ਦਾ ਰੂਪ ਨੇ, ਹੁਣ ਇਹ ਜਾ ਕੇ ਮਹਾਤਮਾ ਦੇ ਚਰਨੀ ਪੈ ਗਿਆ, ਮਹਾਰਾਜ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਮੈਨੂੰ ਬਖਸ਼ ਦਿਓ। ਕਹਿੰਦੇ ਕੋਈ ਗੱਲ ਨੀ ਭਾਈ, ਫਿਰ ਕੀ ਹੋ ਗਿਆ, ਤੈਂ ਕਹਿਤਾ ਅਸੀਂ ਮੰਨ ਲਿਆ, ਤੈਂ ਕਹਿਤਾ ਅਸੀਂ ਮੰਨ ਲਿਆ, ਕੋਈ ਗੱਲ ਨੀ, ਪਰ ਇਹਨੂੰ ਸੰਤੁਸ਼ਟੀ ਨਹੀਂ ਹੋ ਰਹੀ ਵੀ ਮੇਰੇ ਤੋਂ ਅਪਰਾਧ ਹੋ ਗਿਆ, ਕਿਉਂਕਿ ਸੰਗਤ ਕਰੀ ਹੋਈ ਸੀ, ਮੇਰੇ ਤੋਂ ਅਪਰਾਧ ਹੋ ਗਿਆ, ਕਿਵੇਂ ਬਖਸ਼ਿਆ ਜਾਊ? ਇਹਨੇ ਬੈਠੇ ਬੈਠਿਆ ਸੋਚਦਾ ਮੇਰੀ ਭੈਣ ਭਗਤ ਨਹੀਂ, ਮੈਂ ਉੱਥੇ ਜਾ ਨਹੀਂ ਸਕਦਾ, ਕਿਹੜਾ ਟੈਲੀਫੋਨ ਸੀ। ਇਹਨੇ ਬੈਠੇ ਬੈਠੇ ਨੇ ਆਪਦੀ ਭੈਣ ਨੂੰ ਯਾਦ ਕਰਿਆ, ਮੀਰਾ ਨੂੰ, ਹੇ ਭੈਣ ਮੇਰੇ ਤੋਂ ਅਪਰਾਧ ਹੋ ਗਿਆ ਸੰਤ ਦਾ, ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਬੜਾ ਵੱਡਾ ਮੈਂ ਅਪਰਾਧ ਕਰ ਬੈਠਿਆ, ਕਿਰਪਾ ਕਰ ਮੈਂ ਹੁਣ ਕਰਾਂ ਕੀ। ਇਹਨੂੰ ਅੰਦਰੋਂ ਹੀ ਆਵਾਜ਼ ਮੀਰਾਂ ਦੀ ਸੁਣਦੀ ਹੈ। ਸਾਧੂ ਦਾ ਅਪਰਾਧ ਫੇਰ ਬਖਸ਼ਿਆ ਜਾ ਸਕਦਾ ਹੈ ਸਾਧੂ ਦੀ ਸਰਨ ਚ ਪੈ ਕੇ ਉਹਨੂੰ ਗੁਰੂ ਧਾਰਨ ਕਰਕੇ ਉਹਦੀ ਸੇਵਾ ਕਰ, ਉਹਦੀ ਆਗਿਆ ਦੇ ਅਨੁਸਾਰ ਚੱਲ, ਉਹਦੇ ਵਚਨ ਮੰਨ, ਫੇਰ ਅਪਰਾਧ ਬਖਸ਼ਿਆ ਜਾ ਸਕਦਾ। ਇਹ ਉਸੇ ਟਾਈਮ ਉਹ ਸਾਧੂਆਂ ਦੇ ਚਰਨਾਂ ਚ ਪੈ ਗਿਆ, ਲੰਬਾ ਪੈ ਗਿਆ, ਮਹਾਰਾਜ ਬਖਸ਼ ਲਓ। ਉਹ ਕਹਿਣ ਲੱਗੇ, ਕੋਈ ਨਾ ਭਾਈ, ਕੋਈ ਗੱਲ ਨਹੀਂ ਮਹਾਰਾਜ, ਜੇ ਤੁਸੀਂ ਮੈਨੂੰ ਬਖਸ਼ਿਆ ਤਾਂ ਮੈਨੂੰ ਨਾਮ ਦੇ ਦਿਓ, ਮੈਨੂੰ ਨਾਮ ਦੇ ਦਿਓ, ਮੈਨੂੰ ਭਗਤੀ ਦਾ ਦਾਨ ਬਖਸ਼ ਦਿਓ। ਤੇ ਮਹਾਂਪੁਰਖ ਸੀ, ਦਿਆਲੂ ਕਿਰਪਾਲੂ ਹੁੰਦੇ ਨੇ, ਜੋ ਸਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਦਾ। ਇਹ ਤਾਂ ਈਰਖਾ ਤਾਂ ਉਹ ਵਿਅਕਤੀ ਰੱਖਦੇ ਨੇ, ਤੈਂ ਮੈਨੂੰ ਉਹ ਸ਼ਬਦ ਕਿਹਾ ਸੀ, ਜਿਹੜੇ ਸੰਤ ਹੈ ਹੀ ਨਹੀਂ। ਜਿਹੜੇ ਸੰਤ ਨੇ ਉਹਨਾਂ ਕੋਲੇ ਤਾਂ ਕੋਈ ਵੀ ਆ ਜਾਏ, ਕੋਈ ਵੀ ਸਰਨ ਦੇ ਵਿੱਚ ਆ ਜਾਏ, ਉਹਨੂੰ ਗਲਦੇ ਨਾਲ ਲਾਉਂਦੇ ਨੇ। ਇਹ ਸੰਤਾਂ ਦੀ ਨਿਸ਼ਾਨੀ ਹੈ ਪਿਆਰੀ, ਕਿਉਂਕਿ ਜਿਹਨੇ ਆ ਕੇ ਮੱਥਾ ਹੀ ਟੇਕਤਾ, ਨਮਸਕਾਰ ਕਰਤੀ, ਉਹਦੇ ਔਗਣ ਨਹੀਂ ਦੇਖਦੇ, ਉਹਦੇ ਵਿੱਚ ਗੁਣ ਪੈਦਾ ਕਰ ਦਿੰਦੇ ਨੇ। ਔਗਣ ਮਾਹੇ ਗੁਣ ਕਰ ਦੇਵੇ ਸੰਤ ਰੇ। ਤੇ ਪਿਆਰੇ, ਉਹ ਸਰਨੀ ਪੈ ਗਿਆ, ਮਹਾਰਾਜ ਕਿਰਪਾ ਕਰੋ, ਫਿਰ ਮੈਨੂੰ ਨਾਮ ਦੇ ਦਿਓ। ਮਹਾਂਪੁਰਖਾਂ ਨੇ ਨਾਮ ਦਿੱਤਾ, ਕਹਿਣ ਲੱਗਿਆ ਜੀ ਹੁਣ ਮੈਨੂੰ ਕੀ ਉਪਦੇਸ਼ ਹੈ, ਮੈਂ ਕਿਵੇਂ ਨਾਮ ਜਪਾਂ, ਕਿਵੇਂ ਮੈਂ ਬੰਦਗੀ ਕਰਾਂ, ਕਿਵੇਂ ਮੈਂ ਭਜਨ ਕਰਾਂ, ਗੁਰੂ ਨੇ ਦੱਸਣਾ ਨਾ। ਫਿਰ ਉਹ ਕਹਿਣ ਲੱਗੇ, ਆਏ ਕਰ, ਤੂੰ ਨਾ ਮੰਦਰ ਦੇ ਵਿੱਚ ਭਗਵਾਨ ਦੀ ਵਿਗਨਾ ਰੱਖ ਲਈ, ਇੱਕ ਠਾਕੁਰ ਰੱਖ ਲਈ ਆਪਣੇ ਘਰ ਦੇ ਵਿੱਚ, ਤੇ ਉਹਦੇ ਕੋਲੇ ਸਾਰੀ ਸਮੱਗਰੀ ਲੈ ਕੇ ਜਾਇਆ ਕਰੀ, ਫਿਰ ਚੌਂਕੜੀ ਮਾਰ ਕੇ ਬੈਠ ਕੇ ਮਾਨਸਿਕ ਪੂਜਾ ਕਰਿਆ ਕਰੀ। ਮਾਨਸਿਕ ਪੂਜਾ ਜਾਣਦੇ ਹੋ ਕੀ ਹੁੰਦੀ ਹੈ? ਵੈਸੇ ਤਾਂ ਮਾਨਸਿਕ ਪੂਜਾ ਜਿਹੜੀ ਉਹ ਵਿਅਕਤੀ ਨੂੰ ਕਰਨੀ ਚਾਹੀਦੀ ਹੈ ਜਿਹਦੇ ਕੋਲੇ ਕੁਝ ਹੋਵੇ ਨਾ, ਵੀ ਚਲੋ ਅੰਦਰ ਬੈਠਾ ਧਿਆਨ ਲਾ ਕੇ ਵੀ ਮੈਂ ਇਸ਼ਨਾਨ ਕਰਾ ਰਿਹਾ, ਮੈਂ ਤੀਰਥ ਤੇ ਨਹਾ ਰਿਹਾ, ਮੈਂ ਠਾਕੁਰ ਦੀ ਪੂਜਾ ਕਰ ਰਿਹਾ, ਮੈਂ ਆਰਤੀ ਕਰ ਰਿਹਾ। ਬੜੀ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਪਿਆਰੇ, ਮਾਨਸਿਕ ਪੂਜਾ ਜਿਹੜੀ ਹੁੰਦੀ ਹੈ, ਵੀ ਮੈਂ ਭਗਵਾਨ ਦਾ ਇਸ਼ਨਾਨ ਕਰਾ ਰਿਹਾ, ਮੈਂ ਭਗਵਾਨ ਦੇ ਕੱਪੜੇ ਪਵਾ ਰਿਹਾ, ਮੈਂ ਭਗਵਾਨ ਨੂੰ ਭੋਗ ਲਵਾ ਰਿਹਾ, ਮੈਂ ਭਗਵਾਨ ਨੂੰ ਸੁਲਾ ਰਿਹਾ, ਇਹਨੂੰ ਮਾਨਸਿਕ ਪੂਜਾ ਕਹਿੰਦੇ ਨੇ ਪਿਆਰੇ। ਤੇ ਪਿਆਰੇ, ਉਹ ਮਹਾਂਪੁਰਖ ਕਹਿੰਦੇ ਤੂੰ ਮਾਨਸਿਕ ਪੂਜਾ ਕਰਿਆ ਕਰ। ਕਹਿਣ ਲੱਗਿਆ ਜੀ ਸਤ ਵਚਨ, ਕਿਉਂਕਿ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ
ਹਰੀ ਹੈ।
ਅਸੀਂ ਤਾਂ ਗੁਰੂ ਵਾਲੇ ਤਾਂ ਬਣ ਗਏ, ਪਰ ਗੁਰੂ ਦਾ ਵਚਨ ਬਹੁਤ ਘੱਟ ਮੰਨਦੇ। ਗੁਰੂ ਨੇ ਕਿਹਾ ਸੀ ਆਰਤੀ ਕਰਿਆ ਕਰ, ਰੋਜ਼ ਨਿਤਨੇਮ ਕਰਿਆ ਕਰ, ਬ੍ਰਹਮ ਵੇਦੀ ਪੜ੍ਹਿਆ ਕਰ, ਤੇ ਸਵਾ ਘੰਟਾ ਸਵੇਰੇ ਸਵਾ ਘੰਟਾ ਸ਼ਾਮ ਨੂੰ ਭਜਨ ਕਰਿਆ ਕਰ। ਆਪਾਂ ਹੁਣ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਵਚਨ ਮੰਨਦੇ ਹਾਂ, ਜਿਵੇਂ ਮਹਾਂਪੁਰਖਾਂ ਨੇ ਹੁਣੇ ਕਿਹਾ ਸੀ ਨਾ, ਆਰਤੀ ਵਾਲੇ ਹੱਥ ਖੜੇ ਕਰੋ ਜਿਨ੍ਹਾਂ ਨੂੰ ਆਰਤੀ ਕੰਠ ਹੈ। ਕੰਠ ਤਾਂ ਉਹਦੇ ਹੋਊ ਜਿਹੜਾ ਰੋਜ਼ ਕਰੂਗਾ, ਤੇ ਨਾਮ ਤਾਂ ਸਾਰਿਆਂ ਨੇ ਲਿਆ ਹੋਣਾ, ਆਰਤੀ ਕਿਸੇ ਦੇ ਵੀ ਨਹੀਂ ਯਾਦ ਹੁੰਦੀ। ਕਈ ਵਾਰ ਬ੍ਰਹਮ ਵੇਦੀ ਉਹਦੀ ਯਾਦ ਹੋਊ ਜਿਹਦੇ ਅੰਦਰ ਪ੍ਰੇਮ ਤੇ ਸ਼ਰਧਾ ਹੋਊ, ਜਿਹਨੇ ਦੇਖੋ ਦੇਖੀ ਨਾਮ ਲੈ ਲਿਆ, ਕੰਨਾ ਬਾਟੀ ਗੁਰ ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਉਹੀ ਗਾਉਂਦੇ ਫਿਰ ਜਾਂਦੇ ਅਸੀਂ ਤਾਂ ਫਲਾਣੇ ਸੰਤਾਂ ਦੇ ਸੇਵਕ ਹਾਂ, ਫਲਾਣੇ ਸੰਤਾਂ ਦੇ ਸੇਵਕ ਹਾਂ। ਆਰਤੀ ਨਹੀਂ ਆਉਂਦੀ, ਨਿਤਨੇਮ ਨਹੀਂ ਆਉਂਦਾ, ਝੂਠ ਬੋਲਣਾ ਨਹੀਂ ਛੱਡਿਆ, ਨਿੰਦਿਆ ਕਰਨੀ ਨਹੀਂ ਛੱਡੀ, ਹੀਰਾ ਫੇਰੀ ਨਹੀਂ ਛੱਡੀ। ਤੇ ਪਿਆਰੀ, ਉਹ ਫਿਰ ਸਾਨੂੰ ਕੀ ਪ੍ਰਾਪਤ ਹੋਣਾ? ਤੇ ਹੁਣ ਧਿਆਨ ਲਿਆਓ, ਉੱਥੇ ਜੈ ਮਨ ਕਹਿਣ ਲੱਗਿਆ ਜੀ ਸੱਤ ਵਚਨ, ਸੱਤ ਵਚਨ ਕਹਿਣ ਲੱਗੇ ਠੀਕ ਹੈ। ਮਹਾਂਪੁਰਖ ਚੱਲਦੇ ਭਲੇ, ਨਗਰੀ ਵਸਦੀ ਭਲੀ, ਮਹਾਂਪੁਰਖ ਚਲੇ ਗਿਆ, ਇਹ ਘਰ ਆਇਆ ਤੇ ਕਿਲ੍ਹਾ ਤਾਂ ਕਰਤਾ ਬੰਦ ਕਰਨਾ, ਵੀ ਬੰਦ ਕਰ ਦਿਓ, ਇਹ ਕਿਲ੍ਹਾ ਨਹੀਂ ਬਣਾਉਣਾ, ਐਂ ਨਹੀਂ ਛੱਡ ਦਿਓ ਇਹਨੂੰ, ਕਿਉਂਕਿ ਇਹ ਕਿਲ੍ਹੇ ਨੂੰ ਬਣਾਉਂਦੇ ਹੋਈ ਮੈਂ ਅਪਰਾਧ ਕਰ ਲਿਆ ਸੰਤ ਦਾ, ਮੈਨੂੰ ਇਹ ਕਿਲ੍ਹੇ ਦੀ ਲੋੜ ਨਹੀਂ। ਤੇ ਕੀ ਕਰਿਆ? ਉਹਨੇ ਨਾ ਇੱਕ ਖੰਭੇ ਦੇ ਉੱਪਰ ਮੰਦਰ ਬਣਵਾਇਆ, ਇੱਕ ਖੰਭੇ ਦੇ ਉੱਪਰ ਮੰਦਰ ਬਣਾਇਆ, ਉਹਨੂੰ ਇੱਕ ਸੀੜੀ ਬਣਵਾਈ ਲੱਕੜ ਦੀ ਪੌੜੀ। ਤੇ ਪਿਆਰਿਓ, ਇਹ ਹਰ ਰੋਜ਼ ਉਹ ਮੰਦਰ ਦੇ ਵਿੱਚ ਜਾਂਦਾ, 2-3 ਘੰਟੇ ਉੱਪਰ ਹੀ ਰਹਿੰਦਾ, ਥੱਲਿਓ ਸਮੱਗਰੀ ਲੈ ਜਾਂਦਾ, ਪ੍ਰਸਾਦ ਲੈ ਜਾਂਦਾ, ਦੁੱਧ ਲੈ ਜਾਂਦਾ, ਵਸਤਰ ਲੈ ਜਾਂਦਾ, ਛੋਟੀ ਜੀ ਭਗਵਾਨ ਦੀ ਇੱਕ ਵਿਗਰਾ ਰੱਖੀ ਹੈ ਮੂਰਤੀ, ਤੇ ਉਹਦੀ ਮਾਨਸਿਕ ਪੂਜਾ ਕਰਦਾ ਬੈਠ ਕੇ ਧਿਆਨ ਲਾ ਕੇ, ਵੀ ਮੈਂ ਭਗਵਾਨ ਨੂੰ ਭੋਗ ਲਵਾ ਰਿਹਾ, ਭਗਵਾਨ ਨੂੰ ਜਿਵੇਂ ਆਪਾਂ ਭਗਵਾਨ ਦੀ ਪੂਜਾ ਕਰਦੇ ਹਾਂ, ਸਾਰੀ ਕਿਰਿਆ ਮਾਨਸਿਕ ਕਰਦਾ ਰਹਿੰਦਾ। ਤੇ ਰੋਜ਼ 2-3 ਘੰਟੇ ਉੱਪਰ, ਕਿਉਂਕਿ ਅੰਦਰ ਵੈਰਾਗ ਵੀ ਜਾਗਿਆ, ਕਿਉਂਕਿ ਜਦੋਂ ਤੱਕ ਸਾਨੂੰ ਠੋਕਰ ਨਾ ਲੱਗੇ ਵੈਰਾਗ ਵੀ ਨਹੀਂ ਪੈਦਾ ਹੁੰਦਾ। ਉਦਾਂ ਨਾਮ ਤਾਂ ਅਸੀਂ ਲੈ ਲੈਂਦੇ ਹਾਂ, ਪਰ ਕਈ ਤਾਂ ਭੁੱਲ ਹੀ ਜਾਂਦੇ ਨੇ ਵੀ ਅਸੀਂ ਨਾਮ ਦਿੱਤਾ ਕਿਹੜਾ ਸੀ ਗੁਰੂ ਨੇ। ਇੱਕ ਨਾ ਮੈਂ ਇੱਕ ਦਿਨ ਬਰੌਲ ਸੀ ਉੱਥੇ ਇੱਕ ਕੁੱਟੀ ਹੈ ਨੜੀ ਵਾਲਾ ਵੱਜਦਾ ਉੱਥੇ ਸੰਗਤ ਆਈ ਇੱਕ ਬੀਬੀ ਕਹਿਣ ਲੱਗੀ ਬੈਠੀ ਦੁੱਖ ਰੋਣ ਲੱਗ ਗਈ ਵਿਚਾਰੀ ਆਪਣਾ ਮੈਂ ਕਿਹਾ ਕੀ ਹੋਇਆ ਬੀਬੀ ਕਹਿਣ ਲੱਗੀ ਮੈਂ ਕਿਹਾ ਭਾਈ ਗੁਰੂ ਧਾਰਨ ਕਰਿਆ ਕਹਿੰਦੀ ਗੁਰੂ ਧਾਰਨ ਤਾਂ ਕਰਿਆ ਸੀ ਫਲਾਣਿਆਂ ਨਾਲ ਗਏ ਸੀ ਮੈਂ ਕਿਹਾ ਨਾਮ ਜਪਦੀ ਹੁੰਦੀ ਆ ਕਹਿੰਦੀ ਖਾਸਾ ਚਿਰ ਹੋ ਗਿਆ ਨਾਮ ਤਾਂ ਭੁੱਲ ਗਈ ਮੈਂ ਅੱਜ ਦਾ ਸੇਵਕ ਤਾਂ ਇਹੋ ਜਿਹਾ ਕਹਿੰਦੀ ਨਾਮ ਤਾਂ ਭੁੱਲ ਗਈ ਕਹਿਣ ਤੋਂ ਭਾਵ ਹੈ ਜਿਹੜਾ ਗੁਰੂ ਦਾ ਸਿੱਸ ਹੈ ਗੁਰੂ ਕਹੇ ਸੋ ਸਿੱਸ ਕਰੇ ਤੇ ਪਿਆਰੇ ਉਹ ਮੰਦਿਰ ਚ ਰੋਜ਼ ਜਾ ਕੇ ਧਿਆਨ ਲਾਉਂਦਾ ਤੇ ਉਹਨੇ ਸੀੜੀ ਵੀ ਇਹੋ ਜਿਹੀ ਬਣਾਈ ਹੈ ਵੀ ਉੱਤੇ ਦੂਜਾ ਨਾ ਚੜ ਸਕੇ ਜਦੋਂ ਉਹ ਥੱਲੇ ਉਤਰੇ ਆਉਂਦਾ ਤਾਂ ਕਿਹਾ ਵੀ ਉੱਪਰ ਨਾ ਕੋਈ ਆਇਓ ਜਦੋਂ ਤੱਕ ਮੈਂ ਥੱਲੇ ਨਹੀਂ ਆਉਂਦਾ ਨੇਮ ਪੱਕਾ ਬਣਾ ਲਿਆ ਰੋਜ਼ ਮਾਨਸਿਕ ਪੂਜਾ ਕਰਦਾ ਤੇ ਅੱਜ ਕੀ ਹੋਇਆ ਤੇ ਇਹ ਸੀੜੀ ਨੂੰ ਉਹਨੂੰ ਲੋਕ ਇਹੋ ਜਿਹਾ ਬਣਾਇਆ ਹੋਇਆ ਕਿ ਸਾਰੀ ਸੀੜੀ ਇਕੱਠੀ ਹੋ ਜਾਂਦੀ ਆ ਉਹ ਕੋਈ ਤਕਨੀਕ ਐਸੀ ਹੋਣੀ ਹੈ ਜਿਵੇਂ ਇਕੱਠੀਆਂ ਹੋ ਜਾਂਦੀਆਂ ਨੇ ਪੌੜੀਆਂ ਉਹ ਇਕੱਠੀ ਹੋ ਜਾਂਦੀ ਹੈ ਤੇ ਪਿਆਰੀ ਹੋਈ ਦੀ ਘਰ ਵਾਲੀ ਰੋਜ਼ ਸੋਚਦੀ ਹੈ ਵੀ ਉੱਪਰ ਜਾਂਦਾ ਬਸਤਰ ਵੀ ਲੈ ਕੇ ਜਾਂਦਾ ਪ੍ਰਸਾਦ ਵੀ ਲੈ ਕੇ ਜਾਂਦਾ ਸਮੱਗਰੀ ਵੀ ਲੈ ਕੇ ਜਾਂਦਾ ਤੇ ਉੱਪਰ 3-4 ਘੰਟੇ ਕਰਦਾ ਕੀ ਹੈ ਸ਼ੰਕਾ ਤਾਂ ਹੁੰਦੀ ਹੈ ਨਾ ਮਨ ਚ ਕਿਤੇ ਵੀ ਅੰਦਰ ਜਿੰਦਾ ਲੱਗਿਆ ਹੋਵੇ ਚਾਹੇ ਕੋਈ ਘੋਰਾ ਪੱਟਿਆ ਕੋਈ ਕਮਰੇ ਨੂੰ ਲੋਕ ਲੱਗਿਆ ਇਹ ਹੁੰਦਾ ਵੀ ਅੰਦਰ ਦੇਖੀਏ ਹੈ ਕੀ ਹੈ ਘਰ ਵਾਲੀ ਮਨ ਦੇ ਵਿੱਚ ਸ਼ੰਕਾ ਲੈ ਕੇ ਆਉਂਦੀ ਹੈ ਅੰਦਰ ਰੱਖਿਆ ਹੋਇਆ ਕੀ ਹੈ ਕੀ ਹੈ ਅੰਦਰ ਹੌਲੀ ਹੌਲੀ ਇੱਕ ਦਿਨ ਕੀ ਕਰਿਆ ਉਹਨੇ ਮਲਕ ਦੇਣੇ ਨਾ ਇਹ ਰਾਮ ਦੇ ਨਾਲ ਪੈ ਗਿਆ ਇਹ ਚਾਬੀ ਸੀ ਆਪਣੇ ਸਰਾਣੇ ਥੱਲੇ ਰੱਖਦਾ ਸੀ ਉਹਨੇ ਮਲਕ ਦੇਣੇ ਚਾਬੀ ਚੱਕੀ ਪੌੜੀ ਨੂੰ ਲਾਈ ਪੌੜੀ ਖੋਲੀ ਉੱਪਰ ਚੜੀ ਜਦੋਂ ਉੱਪਰ ਚੜੀ ਜਾ ਕੇ ਜਦੋਂ ਦਰਵਾਜ਼ਾ ਖੋਲਿਆ ਨਾ ਉੱਥੇ ਖੁਸ਼ਬੂਆਂ ਹੀ ਖੁਸ਼ਬੂਆਂ ਕੈਸੀਆਂ ਖੁਸ਼ਬੂਆਂ ਪਿਆਰੇ ਜਿਹੜੀ ਕਦੇ ਖੁਸ਼ਬੂ ਇਹਨੇ ਅੱਜ ਤੱਕ ਦੇਖੀ ਉਹਨੀ ਐਸਾ ਆਨੰਦ ਸਾ ਗਿਆ ਤੇ ਉਦੋਂ ਗਾਹ ਵਾਲਾ ਦਰਵਾਜ਼ਾ ਖੋਲਿਆ ਸਾਹਮਣੇ ਕੀ ਦੇਖਦੀ ਹੈ ਇੱਕ 15-16 ਸਾਲ ਦਾ ਨੌਜਵਾਨ ਸਾਹਮਣੇ ਕੱਢਣ ਦਾ ਪੀਤੰਬਰ ਆਪਣੇ ਗਲ ਤੱਕ ਘੋੜੀ ਘੁੰਘਰਾਲੇ ਵਾਲ ਪਿਆ ਐ ਦਰਸ਼ਨ ਕਰਕੇ ਨਾ ਸਾਹਮਣੇ ਇਹਦੀ ਸੁੱਧ ਬੁੱਧੇ ਖੋ ਗਈ ਇਹ ਹੈਰਾਨ ਹੋ ਗਈ ਕਿ ਸੋਚਦੀ ਸੀ ਉੱਪਰ ਹੈ ਕੀ ਹੈ ਇਹਦਾ ਐਸਾ ਦੇਖ ਕੇ ਦਰਸ਼ਨ ਕਰਕੇ ਉੱਥੇ ਦੀ ਸੁਗੰਧੀ ਦੇਖ ਕੇ ਇਹ ਹੈਰਾਨ ਹੋ ਗਈ ਤੇ ਪਿਆਰੀ ਸੋਚਿਆ ਕਿਤੇ ਬਾਲਕ ਉੱਠਣਾ ਖੜੇ ਸੁੱਤਾ ਪਿਆ ਦੱਬੇ ਪੈਰੀ ਵਾਪਸ ਆ ਗਈ ਉਵੇਂ ਪੌੜੀ ਫੇਰ ਬੰਦ ਕਰੀ ਮਲਕ ਦੇ ਨੇ ਜਦੋਂ ਸਰਾਣੇ ਚਾਬੀ ਰੱਖਣ ਲੱਗੀ ਨਾ ਰਾਜੇ ਦੀ ਅੱਖ ਖੁੱਲ ਗਈ ਜੈ ਮਲ ਦੀ ਜਦੋਂ ਅੱਖ ਖੁੱਲੀ ਕਹਿਣ ਲੱਗੀ ਕੀ ਹੈ ਕਹਿਣ ਲੱਗੀ ਚਾਬੀ ਚਾਬੀ ਕਹਿਣ ਲੱਗੀ ਚਾਬੀ ਕਿਉਂ ਚੱਕੀ ਤੈਂ ਕਾਹਦੇ ਵਾਸਤੇ ਚੱਕੀ ਮੈਂ ਉੱਪਰ ਗਈ ਸੀ ਉੱਪਰ ਕਿਉਂ ਗਈ ਮੇਰੀ ਆਗਿਆ ਤੋਂ ਬਿਨਾਂ ਮੈਂ ਤਾਂ ਚਲੀ ਗਈ ਮੈਨੂੰ ਆਏ ਸੀ ਵੀ ਉੱਪਰ ਪਤਾ ਨੀ ਕੀ ਹੈ ਪਰ ਮੈਂ ਉੱਪਰ ਜੋ ਦੇਖਿਆ ਤੁਸੀਂ ਮੈਨੂੰ ਕਦੇ ਦੱਸਿਆ ਨੀ ਕਹਿ ਕੀ ਦੇਖਿਆ ਕਿਉਂਕਿ ਤਾਂ ਮਾਨਸਿਕ ਪੂਜਾ ਕਰਦਾ ਸੀ ਨਾ ਉੱਥੇ ਕਈ ਵਾਰ ਮਾਨਸਿਕ ਪੂਜਾ ਕਰਦੇ ਸਾਹਮਣੇ ਤਾਂ ਕੁਝ ਦਿੰਦਾ ਨੀ ਅੱਖਾਂ ਮੀਚ ਕੇ ਬਿਰਤੀ ਦੇ ਨਾਲ ਚੱਲਦਾ ਕੰਮ ਤੈਂ ਕੀ ਦੇਖਿਆ ਕਹਿਣ ਲੱਗੀ ਜੋ ਮੈਂ ਦੇਖਿਆ ਮੈਂ ਤਾਂ ਹੈਰਾਨ ਹੋ ਗਈ ਐਸਾ ਆਨੰਦ ਐਸੀ ਸ਼ਾਂਤੀ ਪਤਾ ਨੀ ਮੈਨੂੰ ਲੱਗਿਆ ਮੈਂ ਕਿਹੜੀ ਦੁਨੀਆਂ ਚ ਚਲੀ ਗਈ ਕੀ ਦੇਖਿਆ ਦੱਸ ਤਾਂ ਸਹੀ ਕਹਿਣ ਲੱਗੀ ਜਦੋਂ ਮੈਂ ਉੱਪਰ ਗਈ ਉੱਥੇ ਸੁਗੰਧੀ ਮਹਿਕ ਹੀ ਮਹਿਕ ਖੁਸ਼ਬੂਆਂ ਹੀ ਖੁਸ਼ਬੂਆਂ ਫਿਰ ਮੈਂ ਦੂਸਰੇ ਦਰਵਾਜੇ ਤੇ ਅੰਦਰ ਵੜੀ ਤਾਂ ਉੱਥੇ ਇੱਕ ਸਾਂਵਲੇ ਰੰਗ ਦਾ ਇੱਕ 15-16 ਸਾਲ ਦਾ ਬੱਚਾ ਪਿਆ ਅੱਛਾ ਇਹ ਸੋਚਦਾ ਵੀ ਮੈਂ ਤਾਂ ਮਾਨਸਿਕ ਪੂਜਾ ਕਰਦਾ ਸੀ ਇਹਨੂੰ ਖੁਸ਼ਬੂਆਂ ਇਹਨੂੰ ਸਾਹਮਣੇ ਕਿਵੇਂ ਦੇਖੀ ਹੈਰਾਨ ਹੋ ਗਿਆ ਵੀ ਮੈਂ ਤਾਂ ਕੱਲਾ ਹਜੇ ਧਿਆਨ ਹੀ ਧਰਦਾ ਸੀ ਇਹ ਦਰਸ਼ਨ ਕਰਕੇ ਆ ਗਈ ਇਹ ਆਪਣੀ ਘਰਵਾਲੀ ਦੇ ਚਰਨ ਫੜਨ ਲੱਗ ਗਿਆ ਤੂੰ ਤਾਂ ਵੱਡੀਆਂ ਭਾਗਾਂ ਵਾਲੀ ਹੈ ਤੈਨੂੰ ਦਰਸ਼ਨ ਹੋ ਗਏ ਤੂੰ ਪੈ ਨੂੰ ਦੇਖ ਕੇ ਆਈ ਹੈ ਸੱਚ ਕਹਿਣ ਲੱਗਿਆ ਹਾਂ ਕਹਿਣ ਲੱਗਿਆ ਮੈਂ ਤਾਂ ਮਾਨਸਿਕ ਪੂਜਾ ਦੇ ਨਾਲ ਇਸ਼ਨਾਨ ਕਰਕੇ ਭੋਗ ਲਵਾ ਕੇ ਇੱਕ ਸਿਰਫ ਸੇਜਾ ਦੇ ਉੱਪਰ ਜਿਵੇਂ ਕਰਮਕਾਂਡ ਹੁੰਦਾ ਨਾ ਆਪਣਾ ਮੈਂ ਤਾਂ ਮਾਨਸਿਕ ਦੇ ਨਾਲ ਐ ਚਾਦਰ ਉਡਾ ਕੇ ਆ ਜਾਂਦਾ ਸੀ ਭਗਵਾਨ ਜੀ ਤੁਸੀਂ ਆਰਾਮ ਕਰੋ ਮੈਂ ਥੱਲੇ ਚੱਲੇ ਹਾਂ ਜਿਵੇਂ ਕਿ ਆਸਣ ਲਾਏ ਹੁੰਦੇ ਆ ਨਾ ਆਸਣ ਦੇ ਉੱਪਰ ਆਪਾਂ ਕੰਬਲ ਖੋਲ ਦਿੰਦੇ ਹਾਂ ਸਰੂਪ ਦੇ ਉੱਪਰ ਕੰਬਲ ਖੋਲ ਦਿੰਦੇ ਹਾਂ ਏਦਾਂ ਮਾਨਸਿਕ ਪੂਜਾ ਕਰਦੇ ਹਾਂ ਨਾ ਕਈ ਵਾਰ ਉਹ ਧਿਆਨ ਨਾ ਕਰਦਾ ਸੀ ਆਪਾਂ ਵੈਸੇ ਕਰਮ ਕਰ ਦਿੰਦੇ ਹਾਂ ਵੀ ਮੈਂ ਤਾਂ ਹੈਰਾਨ ਅੱਛਾ ਤੈਨੂੰ ਦਰਸ਼ਨ ਹੋ ਗਏ ਉਹਦੇ ਪੈਰੀ ਹੱਥ ਲਾਉਣ ਤੱਕ ਜਾਂਦਾ ਉਹ ਕਹਿਣ ਲੱਗੀ ਨਾ ਏਦਾਂ ਨਾ ਕਰੋ ਇਹ ਗੱਲ ਕਰਦੇ ਕਰਦੇ ਨਾ ਜਿਹੜੇ ਨੌਕਰ ਚੱਕਰ ਸੀ ਉਹਨਾਂ ਚ ਵੀ ਬੀਬੀਆਂ ਦੇ ਵਿਚਾਰੀਆਂ ਦੇ ਵੀ ਮੇਰੇ ਪਤੀ ਉੱਤੇ ਜਾਂਦੇ ਨੇ ਉੱਤੇ ਭਗਵਾਨ ਰਹਿੰਦੇ ਨੇ ਭਗਵਾਨ ਦੇ ਦਰਸ਼ਨ ਹੁੰਦੇ ਨੇ ਇਹ ਗੱਲ ਫੈਲ ਗਈ ਐਸੀ ਗੱਲ ਤਾਂ ਫੈਲਦੀ ਹੈ ਨਾ ਭਗਤੀ ਦੀ ਤੇ ਜਦੋਂ ਸਾਰੇ ਨਗਰ ਦੇ ਵਿੱਚ ਗੱਲ ਫੈਲ ਗਈ ਤੇ ਰਾਜੇ ਦੇ ਅੰਦਰ ਹੋਰ ਵੀ ਭਾਵਨਾ ਪੈਦਾ ਹੋ ਗਈ ਹੁਣ ਇਹਨੇ ਕਹਿਤਾ ਵੀ ਉੱਪਰ ਨਾ ਕੋਈ ਆਇਓ, ਇਹ ਉੱਪਰ ਜਾਂਦਾ। ਕਹਿੰਦਾ ਵੀ ਜੇ ਕੋਈ ਉੱਪਰ ਆਇਆ ਮੈਂ ਉਹਦਾ ਗੱਲ ਵੱਢ ਦੂ, ਕੋਈ ਨਾ ਆਇਓ। ਜਿੱਥੇ 2-3 ਘੰਟੇ ਲਾਉਂਦਾ ਸੀ ਉੱਥੇ 5-6 ਘੰਟੇ ਲਾਉਣ ਲੱਗ ਗਿਆ ਉੱਪਰ। ਇਹਨੂੰ ਆਨੰਦ ਵੀ ਆਉਂਦਾ ਧਿਆਨ ਦੇ ਵਿੱਚ, ਭਾਵਨਾ ਵੀ ਹੋਰ ਵਧੀ ਹੋਈ ਹੈ। ਉੱਥੇ 5-5, 6-6 ਘੰਟੇ ਬੈਠਾ ਰਹਿੰਦਾ। ਤੇ ਪਿਆਰਿਓ ਇਹ ਗੱਲ ਜਦੋਂ ਅੱਗ ਵਾਂਗੂ ਫੈਲੀ ਨਾ ਕਿ ਰਾਜੇ ਦੇ ਉੱਪਰ ਮੰਦਰ ਦੇ ਵਿੱਚ ਭਗਵਾਨ ਰਹਿੰਦੇ ਨੇ, ਤੇ ਜਿਹੜੇ ਦੂਸਰੇ ਰਾਜਾਂ ਦੇ ਰਾਜੇ ਨੇ ਜਿਵੇਂ ਜੋਧਪੁਰ ਦੇ, ਉਦੈਪੁਰ ਦੇ, ਜਿਹੜੇ ਉੱਥੇ ਦੇ ਰਾਜੇ ਨੇ, ਉਹਨਾਂ ਨੂੰ ਵੀ ਭਿਣਕ ਪੈ ਗਈ ਵੀ ਜਿਹੜਾ ਰਾਜਾ ਹੈ, ਕਿਉਂਕਿ ਇਹ ਬੜਾ ਬਹਾਦਰ ਰਾਜਾ ਸੀ, ਬੜਾ ਸੂਰਬੀਰ ਸੀ, ਇਹ ਤੋਂ ਸਾਰੇ ਰਾਜੇ ਡਰਦੇ ਸੀ, ਬੜਾ ਯੋਧਾ ਸੀ ਇਹ। ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ 5-5, 6-6 ਘੰਟੇ ਉੱਪਰ ਰਹਿੰਦਾ, ਉੱਥੇ ਕੋਈ ਉਸ ਸਮੇਂ ਦੇ ਵਿੱਚ ਇਹ ਥੱਲੇ ਨਹੀਂ ਆਉਂਦਾ, ਭਾਵੇਂ ਕੁਝ ਵੀ ਹੋ ਜਾਵੇ। ਦੂਸਰੇ ਰਾਜੇ ਦੇ ਜਿਹੜੇ ਉਦੈਪੁਰ ਦਾ ਰਾਜਾ ਸੀ, ਉਹਨੇ ਉੱਥੇ ਜੋਧਪੁਰ ਦਾ, ਉਦੈਪੁਰ ਦਾ, ਉਹ ਰਾਜਿਆਂ ਨੇ ਰਲ ਕੇ ਹਮਲਾ ਕਰਤਾ ਵੀ ਇਹ ਉੱਪਰ ਹੋਊਗਾ, ਆਪਾਂ ਜਾ ਕੇ ਹਮਲਾ ਕਰ ਦਿੰਦੇ ਹਾਂ। ਤੇ ਉਹ ਚੜ੍ਹਾਈ ਕਰਕੇ ਆ ਗਏ। ਦੇਖੋ ਪਿਆਰਿਓ ਪਰਮਾਤਮਾ ਕਿਵੇਂ ਕਿਰਪਾ ਕਰਦਾ, ਕਿਉਂਕਿ ਉਹਦੇ ਨਾਲ ਤੂੰ ਜੁੜਿਆ ਹੋਵੇ। ਅਸੀਂ ਤਾਂ ਬਿਨਾਂ ਜੁੜੀ ਉਹੀ ਅਰਦਾਸਾਂ ਕਰੀ ਜਾਂਦੇ ਹਾਂ, ਮਹਾਰਾਜ ਐਂ ਕਰਦੇ ਵਿਚਾਲਾ ਆਹ ਕਰ ਲਾ, ਫੁੱਕੀਆਂ ਅਰਦਾਸਾਂ ਨੇ। ਤੇ ਪਿਆਰਿਓ ਇਹ ਉੱਪਰ ਹੈ, ਉਧਰੋਂ ਚੜ੍ਹਾਈ ਕਰਤੀ, ਨੌਕਰਾਂ ਨੂੰ ਪਤਾ ਲੱਗ ਗਿਆ, ਮੰਤਰੀਆਂ ਨੂੰ ਪਤਾ ਲੱਗ ਗਿਆ, ਕਹਿੰਦੇ ਹੁਣ ਕੀ ਕਰੀਏ। ਕਹਿੰਦੇ ਰਾਜੇ ਦਾ ਹੁਕਮ ਆ, ਉੱਪਰ ਕੋਈ ਆ ਨਹੀਂ ਸਕਦਾ, ਜੇ ਕੋਈ ਆਇਆ ਉਹਦਾ ਗੱਲ ਵੱਢ ਦੂ ਮੈਂ, ਕੋਈ ਨਾ ਆਏ ਉੱਪਰ, ਕੌਣ ਜਾਵੇ। ਇਹਨਾਂ ਦੀ ਮਾਤਾ ਕਹਿਣ ਲੱਗੀ ਮੈਂ ਜਾਂਦੀ ਹਾਂ, ਮੈਂ ਆਪਣੇ ਦੇਸ਼ ਨੂੰ, ਆਪਣੇ ਮੇੜਤਾ ਦੇ ਰਾਜ ਨੂੰ ਉਹਦੀ ਮੈਂ ਰੱਖਿਆ ਕਰਨਾ ਜਾਣਦੀ ਹਾਂ, ਭਾਵੇਂ ਮੇਰਾ ਗੱਲ ਵੱਢਿਆ ਜਾਵੇ, ਪਰ ਮੈਂ ਆਪਣੇ ਪੁੱਤ ਨੂੰ ਉਠਾਊਂਗੀ, ਉਹ ਆ ਕੇ ਦੂਸਰੇ ਰਾਜਿਆਂ ਨੂੰ ਆਪੇ ਭਜਾ ਦੂਗਾ। ਜੇ ਨਾ ਵੀ ਮੇਰਾ ਗੱਲ ਵੱਢਤਾ ਕੋਈ ਗੱਲ ਨਹੀਂ, ਪਹਿਲੀ ਗੱਲ ਤਾਂ ਉਹਨੇ ਗੱਲ ਨਹੀਂ ਵੱਢਣਾ, ਮੈਂ ਉਹਦੀ ਮਾਂ। ਉੱਪਰ ਚੜ੍ਹ ਗਈ, ਉੱਪਰ ਜਾ ਕੇ ਆਵਾਜ਼ ਮਾਰੀ, ਪੁੱਤਰ ਜੈਮਨ ਉਸ ਧਿਆਨ ਦੇ ਵਿੱਚ ਬੈਠਾ ਹੈ, ਆਨੰਦ ਦੇ ਵਿੱਚ। ਫਿਰ ਆਵਾਜ਼ ਮਾਰੀ, ਪੁੱਤਰ ਜੈਮਨ, ਬੋਲਿਆ ਨਹੀਂ। ਕੋਲੇ ਜਾ ਕੇ ਫਿਰ ਉੱਚੀ ਆਵਾਜ਼ ਮਾਰੀ, ਪੁੱਤਰ ਜੈਮਨ, ਨਹੀਂ ਬੋਲਿਆ। ਉਹਨੇ ਸੋਚਿਆ ਹੁਣ ਕੀ ਕਰਾਂ, ਉਹਨੇ ਜਾ ਕੇ ਮੋਢਾ ਫੜਿਆ, ਝੰਜੋੜਿਆ, ਪੁੱਤਰ ਜੈਮਨ, ਦੂਜੇ ਰਾਜਿਆਂ ਨੇ ਚੜ੍ਹਾਈ ਕਰਤੀ। ਤੇ ਮਾੜੀ ਜੀ ਹੋਸ ਦੇ ਵਿੱਚ ਆ ਕੇ, ਕਿਉਂਕਿ ਧਿਆਨ ਲੱਗਿਆ ਸੀ, ਕਹਿਣ ਲੱਗਿਆ ਮਾਂ ਠਾਕਰ ਭਲੇ ਕਰਨਗੇ, ਠਾਕਰ ਭਲੇ ਕਰੂਗਾ। ਇੰਨੀ ਗੱਲ ਕਹਿ ਕੇ ਫਿਰ ਸਮਾਧੀ ਚਲਿਆ ਗਿਆ। ਮਾਂ ਸੋਚਦੀ ਆ ਹੁਣ ਕੀ ਕਰੀਏ, ਜੇ ਮੈਂ ਹੋਰ ਕਹਿਣੀ ਹੈ ਇਹ ਜੂ, ਜੇ ਥੱਲੇ ਲੈ ਕੇ ਵੀ ਜਾਂਦੀ ਹਾਂ, ਹੋਰ ਥੱਲੇ ਜਾ ਕੇ ਸਮਾਧੀ ਲਾ ਕੇ ਬਹਿ ਜੇ, ਹੁਣ ਕੀ ਕਰਾਂ। ਇਹ ਹਜੇ ਸੋਚਿਆ ਵੀ ਚਲੋ ਹੁਣ ਦੇਖੀ ਜਾਊ ਕੀ ਹੁੰਦਾ, ਇਹ ਹਜੇ ਥੱਲੇ ਉਤਰੀ ਹੈ, ਇੰਨੇ ਨੂੰ ਰੌਲਾ ਪੈ ਗਿਆ। ਰਾਜਾ ਜੀ ਗਏ ਯੁੱਧ ਦੇ ਵਿੱਚ, ਰਾਜਾ ਜੀ ਗਏ ਯੁੱਧ ਦੇ ਵਿੱਚ, ਰਾਜਾ ਜੀ ਗਏ। ਇਹ ਉੱਪਰ ਬੈਠਾ ਸਮਾਧੀ ਲਾਈ, ਉਧਰ ਰੌਲਾ ਪੈ ਗਿਆ ਮੰਤਰੀਆਂ ਦਾ। ਤੇ ਮਾਤਾ ਸੋਚਦੀ ਹੈ ਵੀ ਉਹ ਤਾਂ ਉੱਠਦਾ ਨਹੀਂ ਸੀ, ਇਹ ਕਹਿੰਦੇ ਚਲੇ ਗਏ, ਕੀ ਪਤਾ ਕਿਹੜੇ ਰਸਤੇ ਉਤਰ ਕੇ ਚਲਿਆ ਗਿਆ ਹੋਵੇ, ਖਬਰਾ ਕੋਈ ਹੋਰ ਰਸਤਾ ਬਣਾਇਆ ਹੋਵੇ। ਤੇ ਪਿਆਰਿਓ ਯੁੱਧ ਦੇ ਵਿੱਚ ਭਗਵਾਨ ਜੈਮਲ ਦਾ ਰੂਪ ਧਾਰਨ ਕਰਕੇ ਘੋੜਾ ਲੈ ਕੇ ਤੇ ਯੁੱਧ ਦੇ ਵਿੱਚ ਚਲੇ ਗਏ। ਤੇ ਹੁਣ ਜਿੱਥੇ ਭਗਵਾਨ ਜਾਵੇ ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਕੁਝ ਵੀ ਨਹੀਂ ਖੜ ਸਕਦਾ ਮੂਹਰੇ। ਸਾਰੇ ਰਾਜੇ ਪਛਾੜਤੇ, ਸਾਰੀ ਸੈਨਾ ਪਛਾੜਤੀ। ਤੇ ਪਿਆਰਿਓ ਇੱਥੇ ਤੱਕ ਕਿ ਕਣਕਣ ਘੋੜੇ ਦੇ ਉੱਤੇ ਬੈਠ ਕੇ ਗਏ ਭਗਵਾਨ, ਤੇ ਸਾਰੇ ਰਾਜਿਆਂ ਨੂੰ, ਕੁਝ ਰਾਜੇ ਭੱਜ ਗਏ ਤੇ ਕੁਝ ਮੁਰਸਤ ਹੋ ਗਏ, ਮਰ ਗਏ ਕੁਝ, ਕੁਝ ਮੁਰਸਤ ਹੋ ਗਏ, ਬੇਹੋਸ਼ ਹੋ ਗਏ। ਤੇ ਪਿਆਰਿਓ ਇੱਧਰੋਂ ਯੁੱਧ ਦੀ ਸਮਾਪਤੀ ਹੋਈ, ਭਗਵਾਨ ਆਏ, ਘੋੜਾ ਬੰਨਿਆ ਤੇ ਭਗਵਾਨ ਜੀ ਤਾਂ ਗਾਇਬ ਹੋ ਗਏ। ਇੱਧਰੋਂ ਉਧਰੋਂ ਸਮਾਂ ਹੋ ਗਿਆ ਉਹਦਾ ਪੂਰਾ, ਜਿਹੜੇ 5-6 ਘੰਟੇ ਬੈਠਦਾ ਸੀ। ਇੱਧਰ ਜੈਕਾਰੇ ਵੱਜਣੇ ਸ਼ੁਰੂ ਹੋ ਗਏ, ਜੈਮਲ ਰਾਜੇ ਦੀ ਜੈ ਹੋਵੇ, ਜੈਮਲ ਰਾਜੇ ਦੀ ਜੈ ਹੋਵੇ, ਵੀ ਏਡਾ ਯੁੱਧ ਜਿੱਤ ਲਿਆ। ਇਹ ਉਤਰ ਕੇ ਆਇਆ, ਉਹਨੇ ਦੇਖਿਆ ਵੀ ਬੜੇ ਜੈਕਾਰੇ ਵੱਜਦੇ ਨੇ, ਗੱਲ ਕੀ ਹੈ, ਇਹ ਕਾਰਨ ਕੀ ਹੈ। ਜਦੋਂ ਐ ਥੱਲੇ ਉਤਰ ਕੇ ਆਇਆ ਤੇ ਮਾਤਾ ਵੀ ਬੜੀ ਖੁਸ਼, ਘਰ ਵਾਲੀ ਵੀ ਆਰਤਾ ਲਈ ਖੜੀ ਹੈ ਵੀ ਆਰਤਾ ਤਾਰੂ, ਮੇਰਾ ਪਤੀ ਯੁੱਧ ਜਿੱਤ ਕੇ ਆਇਆ। ਉਹ ਕਹਿਣ ਲੱਗਿਆ ਕੀ ਚੱਕਰ ਹੈ, ਤੁਸੀਂ ਆਰਤਾ ਤਾਰਨ ਲੱਗੇ ਹੋ। ਕਹਿਣ ਲੱਗੇ ਰਾਜਨ ਹੁਣ ਨਾ ਤਾਰੀਏ, ਕਦੋਂ ਐਡਾ ਬੜਾ ਯੁੱਧ, ਕਿਹੜਾ ਯੁੱਧ ਜਿੱਤ ਲਿਆ ਮੈਂ, ਮੈਂ ਤਾਂ ਕਿਸੇ ਯੁੱਧ ਦੇ ਵਿੱਚ ਨਹੀਂ ਗਿਆ। ਕਹਿਣ ਲੱਗੇ ਮਾਤਾ, ਕਹਿਣ ਲੱਗੀ ਪੁੱਤ ਮੈਂ ਤੈਨੂੰ ਜਗਾਉਣ, ਮੈਨੂੰ ਮਾਤਾ ਕਦੋਂ ਜਗਾਉਣ ਗਈ ਆ, ਮੇਰਾ ਤਾਂ ਯਾਦ ਵੀ ਨਹੀਂ ਕੁਛ। ਕਹਿਣ ਲੱਗੇ ਸਾਰੇ ਉਹ ਰਾਜੇ ਨੇ ਚੜ੍ਹਾਈ ਕਰਤੀ ਸੀ ਤੇ ਤੂੰ ਯੁੱਧ ਦੇ ਵਿੱਚ ਗਿਆ। ਮੰਤਰੀ ਸੰਤਰੀ ਵੀ ਕਹਿਣ ਲੱਗੇ, ਸੈਨਾ ਨਾਇਕ ਵੀ ਕਹਿਣ ਲੱਗੇ, ਤੁਸੀਂ ਗਏ ਹੋ ਇੰਨੀ ਰਫਤਾਰ ਦੇ ਨਾਲ ਯੁੱਧ ਨੂੰ, ਸਾਰਿਆਂ ਨੂੰ ਭਜਾ ਕੇ ਆ ਗਏ। ਉਹਨੇ ਸੋਚਿਆ, ਕਹਿੰਦਾ ਮੈਂ ਤਾਂ ਥੱਲੇ ਆਇਆ ਨਹੀਂ, ਪਰ ਮੇਰੀ ਜਗ੍ਹਾ ਕੋਈ ਹੋਰ ਚਲਿਆ ਗਿਆ, ਮੇਰੀ ਜਗ੍ਹਾ ਕੋਈ ਹੋਰ, ਕਿਉਂਕਿ ਜਿਹੜਾ ਧਿਆਨ ਦੇ ਵਿੱਚ ਬੈਠਦਾ ਉਹਦੇ ਰੱਬ ਕੰਮ ਕਰਦਾ। ਇੱਕ ਨਾ ਨਰਾਤਾ ਰਾਮ ਹੋਇਆ ਲੁਧਿਆਣੇ ਦਾ, ਮਹਾਰਾਜ ਭੂਰੀ ਵਾਲਿਆਂ ਦਾ ਸੇਵਕ, ਤੇ ਮਹਾਰਾਜ ਨੇ ਉਹਨੂੰ ਨਾਮ ਦੀ ਵਿਧੀ ਦੱਸੀ, ਭਾਈ ਸਵੇਰੇ ਬੈਠ ਕੇ ਨਾ ਧਿਆਨ ਲਾਇਆ ਕਰ, ਤੇ ਹੁਣ ਗੁਰੂਆਂ ਦੇ ਬਚਨ ਮੰਨ ਕੇ ਸਵੇਰੇ ਉੱਠ ਕੇ ਉਹ ਧਿਆਨ ਲਾਉਂਦਾ ਹੈ ਤੇ ਕਰਦਾ ਡਿਊਟੀ ਹੈ ਸਟੇਸ਼ਨ ਤੇ ਟਿਕਟਾਂ ਕੱਟਣ ਦੀ। ਤੇ ਉਹਨੇ ਧਿਆਨ ਲਾਇਆ ਤੇ ਧਿਆਨ ਐਸਾ ਲੱਗਿਆ, ਡਿਊਟੀ ਤੇ ਜਾਣਾ ਸੀ, ਉਹ ਡਿਊਟੀ ਦਾ ਟਾਈਮ ਯਾਦ ਹੀ ਨਹੀਂ ਰਿਹਾ, ਧਿਆਨ ਐਸਾ ਗੂੜ ਲੱਗਿਆ। ਤੇ ਭਗਵਾਨ ਆਪਣੇ ਭਗਤਾਂ ਦੀ ਆਪਣੇ ਸੇਵਕ ਹੀ ਆਪੇ ਰੱਖੇ, ਆਪੇ ਨਾਮ ਜਪਾਵੇ, ਉਹ ਲਾਜ ਵੀ ਆਪ ਹੀ ਰੱਖਦਾ, ਆਪ ਹੀ ਨਾਮ ਜਪਾਉਂਦਾ, ਉਹਦਾ ਐਸਾ ਧਿਆਨ ਲੱਗਿਆ। ਤੇ ਉਧਰੋਂ ਟਾਈਮ ਡਿਊਟੀ ਦਾ ਹੋ ਗਿਆ, ਕਹਿਣ ਲੱਗੇ ਉਹਦੀ ਜਗ੍ਹਾ ਮਹਾਰਾਜ ਭੂਰੀ ਵਾਲੇ ਆਪ ਚਲੇ ਗਏ ਡਿਊਟੀ ਕਰਨ, ਉਹਦਾ ਰੁੱਖ ਧਾਰਨ ਕਰਕੇ। ਤੇ ਜਦੋਂ ਇਹ ਧਿਆਨ ਦੇ ਵਿੱਚੋਂ ਉੱਠਿਆ, ਦੇਖਿਆ ਟਾਈਮ ਬਹੁਤ ਹੋ ਗਿਆ, ਡਿਊਟੀ ਸਖ਼ਤ ਹੈ, ਟਿਕਟ ਕੱਟਣ ਵਾਲੇ ਦੀ ਡਿਊਟੀ ਜ਼ਰੂਰੀ ਹੁੰਦੀ ਹੈ ਕਿਉਂਕਿ ਟ੍ਰੇਨਾਂ ਦਾ ਕੰਮ ਹੈ। ਇਹਨੇ ਦੇਖਿਆ ਵੀ ਟਾਈਮ, ਮੈਂ ਤਾਂ 8 ਵਜੇ ਜਾਣਾ ਸੀ, ਹੁਣ ਤਾਂ 10 ਵੱਜ ਗਏ। ਤੇ ਪਿਆਰਿਓ ਭੱਜਿਆ ਭੱਜਿਆ ਗਿਆ ਸਟੇਸ਼ਨ ਤੇ, ਦੇਖਿਆ ਵੀ ਮੈਨੂੰ ਬੋਲਣਗੇ, ਅਫਸਰ ਬੋਲਣਗੇ। ਇਹ ਹੈਰਾਨ ਜਿਹਾ ਹੋ ਕੇ ਉੱਥੇ ਜਦੋਂ ਗਿਆ, ਜਾ ਕੇ ਪੁੱਛਦਾ ਵੀ ਮੈਨੂੰ ਅਫਸਰ ਤਾਂ ਨਹੀਂ ਕੁਛ ਕਹਿੰਦੇ, ਕਹਿੰਦੇ ਅਫਸਰਾਂ ਨੇ ਕੀ ਕਹਿਣਾ, ਸਵੇਰ ਦਾ ਤੂੰ ਡਿਊਟੀ ਕਰਦਾ, ਉਹਨਾਂ ਨੇ ਕੀ ਕਹਿਣਾ। ਇਹ ਕਹਿੰਦਾ ਮੈਂ ਤਾਂ ਡਿਊਟੀ ਤੇ ਨਹੀਂ ਆਇਆ। ਇਹਨੇ ਸੋਚਿਆ ਵੀ ਗੱਲ ਕੀ ਹੈ, ਇਹ ਤਾਂ ਮਹਾਰਾਜ ਭੂਰੀ ਵਾਲਿਆਂ ਨੇ ਕਿਰਪਾ ਕਰਤੀ ਕੋਈ, ਮੈਂ ਤਾਂ ਉਹਨਾਂ ਦਾ ਦਿੱਤੇ ਸ਼ਬਦ ਦਾ ਜਾਪ ਕਰਦਾ ਸੀ, ਧਿਆਨ ਚ ਬੈਠਾ ਸੀ, ਇਹ ਭਾਰਤ ਨਗਰ ਚੌਂਕ ਚਲਿਆ ਗਿਆ। ਮਹਾਰਾਜ ਭੂਰੀ ਵਾਲੇ ਕਹਿੰਦੇ, ਭਾਈ ਧਿਆਨ ਅੱਗੋਂ ਪਿੱਛੋਂ ਲਾ ਲਿਆ ਕਰ, ਨਹੀਂ ਸਾਨੂੰ ਡਿਊਟੀ ਕਰਨੀ ਪੈਂਦੀ ਹੈ ਤੇਰੀ ਜਗ੍ਹਾ। ਤੇ ਜੈਮਲ ਨੇ ਦੇਖਿਆ ਮੇਰੀ ਜਗ੍ਹਾ ਭਗਵਾਨ ਡਿਊਟੀ ਕਰ ਗਿਆ, ਜਿਵੇਂ ਰਾਮੇ ਸ਼ਾਹ ਦੀ ਜਗ੍ਹਾ ਮਹਾਰਾਜ ਡਿਊਟੀ ਕਰਕੇ ਆਏ। ਦੋ ਦੋ ਰੂਪ ਧਾਰਨ ਕਰ ਲੈਂਦੇ ਨੇ ਪਿਆਰੇ ਸਤਪੁਰਸ਼। ਤੇ ਇਹਦੇ ਮਨ ਦੇ ਵਿੱਚ ਹੋਰ ਵੀ ਵੈਰਾਗ, ਉਹ ਮੇਰੀ ਜਗ੍ਹਾ ਪਰਮਾਤਮਾ ਨੇ ਡਿਊਟੀ ਕਰੀ, ਮੈਂ ਤਾਂ ਅਪਰਾਧੀ ਬੰਦਾ ਬਹੁਤ ਫਿਰ, ਮੇਰੀ ਜਗ੍ਹਾ ਭਗਵਾਨ ਨੇ ਜੰਗ ਰਚਿਆ, ਜੰਗ ਲੜਿਆ ਜਾ ਕੇ। ਉਹ ਜਾ ਕੇ ਦੇਖਿਆ ਘੋੜੇ ਕੋਲੇ ਗਏ, ਕੰਕਣ ਨਾਂ ਦਾ ਘੋੜਾ ਸੀ, ਘੋੜੇ ਦੇ ਵੀ ਜਾ ਕੇ ਮੱਥਾ ਟੇਕਦਾ, ਤੇਰੇ ਉੱਪਰ ਭਗਵਾਨ ਨੇ ਸਵਾਰੀ ਕਰੀ, ਰੱਬ ਨੇ ਸਵਾਰੀ ਕਰੀ। ਜਿਵੇਂ ਆਪਾਂ ਨਾ ਜੇ ਮੰਜੇ ਤੇ ਵੀ ਮਹਾਰਾਜ ਕਿਤੇ ਬੈਠੇ ਆ ਉੱਥੇ ਮੱਥਾ ਟੇਕਦੇ ਆ ਨਾ ਆਪਾਂ, ਜਿਹੜਾ ਜੋੜਾ ਪਾਇਆ ਉਹ ਵੀ ਮੱਥਾ ਟੇਕਦੇ ਆ, ਮਹਾਰਾਜ ਦੀ ਚਿੱਪੀ ਪਈ ਆ ਉਹਨੂੰ ਵੀ ਮੱਥਾ ਟੇਕਦੇ ਆ, ਖੁੰਡਾ ਮਹਾਰਾਜ ਦਾ ਉਹਨੂੰ ਵੀ ਮੱਥਾ ਟੇਕਦੇ ਆ। ਕਿਉਂ? ਕਿਉਂਕਿ ਉਹ ਭਾਗਾਂ ਵਾਲੀ ਉਹ ਲੱਕੜੀ ਹੈ ਜਿਹਦੇ ਉੱਤੇ ਮੇਰਾ ਸਤਿਗੁਰ ਬੈਠੇ ਆ, ਜਿਹੜੀ ਜਗ੍ਹਾ ਤੇ ਬੈਠੇ ਆ ਉਹ ਜਗ੍ਹਾ ਵੀ ਭਾਗਾਂ ਵਾਲੀ ਹੈ, ਜਿੱਥੇ ਜਾਏ ਵੀ ਇਹ ਮੇਰਾ ਸਤਿਗੁਰੂ ਸੁਥਾਨ ਸੁਹਾਲਾ। ਹੁਣ ਇਹ ਮੱਥਾ ਟੇਕਦਾ ਉਹ ਘੋੜੇ ਨੂੰ ਵੀ, ਤੈ ਭਗਵਾਨ ਦੀ ਮੇਰੇ ਠਾਕੁਰ ਦੀ ਸਵਾਰੀ ਕਰਾਈ, ਤੇ ਇੱਥੇ ਤੱਕ ਕਿ ਘੋੜੇ ਦੇ ਵੀ ਚਰਨ ਧੋ ਕੇ ਪੀਂਦਾ। ਤੇ ਪਿਆਰਿਓ ਘੋੜੇ ਨੂੰ ਐ ਗੋਦ ਦੇ ਵਿੱਚ ਧਰਨਾ ਤੂੰ ਜਿਹਨੇ ਮੇਰੇ ਭਗਵਾਨ ਨੂੰ, ਮੈਨੂੰ ਤਾਂ ਹਜੇ ਤੱਕ ਦਰਸ਼ਨ ਨਹੀਂ ਹੋਏ ਸਾਥ ਸਾਥ, ਤੈ ਭਗਵਾਨ ਦੀ ਸਵਾਰੀ। ਉਹ ਘੋੜਾ ਗਰਮੀ ਨਾਲ ਭਿੱਜਿਆ ਪਿਆ ਕਿਉਂਕਿ ਜ਼ੋਰ ਲੱਗਿਆ ਸੀ ਨਾ ਯੁੱਧ ਦੇ ਵਿੱਚ। ਤੇ ਪਿਆਰੇ ਘੋੜੇ ਦੇ ਵੀ ਅੱਖਾਂ ਚੋਂ ਅੱਥਰੂ, ਇਹਦੇ ਅੱਖਾਂ ਚੋਂ ਵੀ ਅੱਥਰੂ। ਕਹਿੰਦੇ ਘੋੜਾ ਉਸੇ ਟਾਈਮ ਸਰੀਰ ਵੀ ਸੜ ਗਿਆ, ਉਹ ਘੋੜੇ ਦੀ ਯਾਦ ਦੇ ਵਿੱਚ ਵੀ ਜਗ੍ਹਾ ਬਣੀ ਹੈ। ਕਹਿੰਦੇ ਤੇ ਪਿਆਰੇ ਉਹ ਫਿਰ ਇਹਨੇ ਕੀ ਕਰਿਆ, ਇਹ ਆਇਆ ਦੂਸਰੇ ਘੋੜੇ ਤੇ ਚੜਿਆ, ਫਿਰ ਯੁੱਧ ਦੇ ਵਿੱਚ ਗਿਆ ਜਿੱਥੇ ਯੁੱਧ ਹੋਇਆ ਸੀ। ਤੇ ਉੱਥੇ ਜਾ ਕੇ ਦੇਖਦਾ ਜਿੰਨੇ ਵੀ ਉੱਥੇ ਸੈਨਿਕ ਮਰੇ ਹੋਏ ਨੇ, ਕੋਈ ਉੱਥੇ ਰਾਜ ਤੋਂ ਜਿਹੜੇ ਰਾਜੇ ਨੇ ਚੜ੍ਹਾਈ ਕਰੀ ਸੀ, ਇੱਕ ਮੂਰਸਤ ਪਿਆ ਸੀ ਇਹਦਾ ਕੋਈ ਸਾਕ ਸੰਬੰਧੀ, ਉਹਦੇ ਕੋਲੇ ਗਿਆ, ਉਹ ਵੀ ਦੇਖਦਾ ਸਹਿਕਦਾ। ਉਹਨੇ ਸੋਚਿਆ ਫੇਰ ਆ ਗਿਆ ਮੁੜ ਕੇ, ਕਿਉਂਕਿ ਉਹਦੇ ਰੂਪ ਚ ਆਇਆ ਸੀ ਨਾ, ਉਹ ਹੋਰ ਵੀ ਡਰਿਆ ਵੀ ਹੁਣ ਤਾਂ ਖਤਮ ਹੀ ਕਰ ਦੂ ਇਹ। ਤੇ ਉਹਨੂੰ ਜਾ ਕੇ ਚੱਕਿਆ ਗੋਦ ਦੇ ਵਿੱਚ, ਉਹ ਕਹਿਣ ਲੱਗਿਆ ਮੈਨੂੰ ਜਾਂ ਤਾਂ ਖਤਮ ਹੀ ਕਰ ਦੇ, ਮੈਨੂੰ ਅੱਧ ਮਰਿਆ ਕਿਉਂ ਛੱਡਦਾ। ਕਹਿਣ ਲੱਗਿਆ ਮੈਂ ਤਾਂ ਆਇਆ ਹੀ ਨਹੀਂ, ਇਹ ਤਾਂ ਮੇਰਾ ਠਾਕੁਰ ਭਗਵਾਨ ਆਇਆ, ਤੂੰ ਮੈਨੂੰ ਆਏ ਦੱਸ, ਜਦੋਂ ਤੇਰੇ ਤੇ ਵਾਰ ਕਰਨ ਵਾਸਤੇ ਭਗਵਾਨ ਮੇਰੇ ਆਏ ਨੇ ਉਹ ਕਿਹੋ ਜਿਹੇ ਲੱਗਦੇ ਸੀ। ਐਸੀ ਭਾਵਨਾ ਪਿਆਰੀ ਉਹਨੇ ਸਾਰੀ ਵਾਰਤਾ ਦੱਸੀ। ਉਹ ਕਹਿਣ ਲੱਗਿਆ ਧੰਨ ਭਾਗ ਤੇਰੇ, ਤੈਨੂੰ ਪਰਮਾਤਮਾ ਆਪ ਦਰਸ਼ਨ ਦੇਣ ਆਏ, ਕਿਉਂਕਿ ਪਰਮਾਤਮਾ ਤਾਂ ਆਧਾਰ ਹੀ ਕਰਦੇ ਆ ਨਾ, ਚਾਹੇ ਕੋਈ ਪਾਪੀ ਵੀ ਪੁਰਸ ਹੋਵੇ। ਤੇ ਐਸੀ ਭਾਵਨਾ ਪਿਆਰਿਓ ਇਹਦਾ ਮਨ ਆਹੇ ਵੈਰਾਗ ਦੇ ਵਿੱਚ, ਹੇ ਭਗਵਾਨ ਮੈਨੂੰ ਕਿਉਂ ਨਹੀਂ ਦਰਸ਼ਨ ਦਿੱਤੇ, ਇਹਨਾਂ ਨੂੰ, ਰਾਜਿਆਂ ਨੂੰ, ਸਾਰਿਆਂ ਨੂੰ ਦਰਸ਼ਨ, ਮੇਰੀ ਘਰ ਵਾਲੀ ਨੂੰ ਦਰਸ਼ਨ, ਸਭ ਨੂੰ ਦਰਸ਼ਨ। ਉੱਪਰ ਚੜ ਗਿਆ ਫਿਰ ਮੰਦਰ ਦੇ ਵਿੱਚ, ਜਦੋਂ ਮੰਦਰ ਦੇ ਵਿੱਚ ਗਿਆ ਨਾ ਆਪਣੇ ਉੱਤੇ, ਉੱਥੇ ਕੀ ਦੇਖਦਾ ਭਗਵਾਨ, ਜਿੱਥੇ ਭਗਵਾਨ ਦੇ ਹੱਥ 'ਚ ਬਾਂਸਰੀ ਹੁੰਦੀ ਸੀ ਨਾ, ਉੱਥੇ ਭਗਵਾਨ ਦੇ ਕੋਲੇ ਤੀਰ ਨੇ, ਤੀਰ ਕਮਾਨ ਹੈ, ਕਿਰਪਾਨ ਹੈ, ਭਗਵਾਨ ਦੇ ਹੱਥ 'ਚ ਭਗਵਾਨ ਦੇ ਕੱਪੜਿਆਂ ਨੂੰ ਖੂਨ ਲੱਗਿਆ ਹੋਇਆ। ਹੇ ਭਗਵਾਨ, ਤੂੰ ਮੇਰੇ ਵਾਸਤੇ ਜੰਗ 'ਚ ਲੜਿਆ। ਤੇ ਇੱਕ ਦੇਖਦਾ ਭਗਵਾਨ ਦਾ ਇੱਕ ਕੁੰਡਲ ਹੈ ਨੀ ਕੰਨ 'ਚ, ਭਗਵਾਨ ਦੇ ਦੋ ਕੁੰਡਲ ਪਾਏ ਸੀ ਨਾ, ਇੱਕ ਕੁੰਡਲ ਹੈ ਨੀ। ਇਹਨੇ ਸੋਚਿਆ ਕੁੰਡਲ ਕਿੱਥੇ ਗਿਆ, ਉੱਥੇ ਆਲੇ ਦੁਆਲੇ ਦੇਖਿਆ ਨਹੀਂ ਮਿਲਿਆ, ਫਿਰ ਉਤਰਿਆ, ਫਿਰ ਜੰਗ ਦੇ ਮੈਦਾਨ 'ਚ ਗਿਆ, ਤੇ ਉੱਥੋਂ ਮੈਦਾਨ ਦੇ ਵਿੱਚੋਂ ਉਹਨੂੰ ਭਗਵਾਨ ਦਾ ਕੁੰਡਲ ਲੱਭਿਆ, ਜਿੱਥੇ ਅੱਜ ਦੇ ਸਮੇਂ ਦੇ ਵਿੱਚ ਕੁੰਡਲ ਕੁੰਡ ਬਣਿਆ ਹੋਇਆ। ਉਹ ਨਾਂ ਤੇ ਮੇੜਤਾ ਦੇ ਵਿੱਚ ਜਾ ਕੇ ਦੇਖਿਓ ਕਦੇ, ਇਹ ਸੱਚ ਕਹਾਣੀ ਹੈ ਲੈ ਪਿਆਰੇ। ਤੇ ਉੱਥੇ ਕੁੰਡਲ ਕੁੰਡ ਬਣਿਆ ਹੋਇਆ, ਫਿਰ ਉਹ ਕੁੰਡਲ ਨੂੰ ਲਿਆਇਆ, ਫਿਰ ਭਗਵਾਨ ਦੇ ਪਹਿਰਾਇਆ, ਇੰਨਾ ਵੈਰਾਗ ਹੋ ਗਿਆ, ਕਹਿੰਦੇ ਕਈ ਮਹੀਨੇ ਮੰਦਰ ਚੋਂ ਹੀ ਨਹੀਂ ਥੱਲੇ ਉਤਰਿਆ। ਹੇ ਭਗਵਾਨ, ਕਦੋਂ ਦਰਸ਼ਨ ਦਓਗੇ ਮੈਨੂੰ, ਸਾਰਿਆਂ ਨੂੰ ਦਰਸ਼ਨ ਦਿੱਤੇ, ਮੇਰੀ ਕਦੋਂ ਵਾਰੀ ਆਊ। ਇੱਕ ਦਿਨ ਫਿਰ ਥੱਲੇ ਆਇਆ, ਫਿਰ ਮਨ ਦੇ ਵਿੱਚ ਵਿਚਾਰ ਆਇਆ, ਕਰਾਂ ਤਾਂ ਕੀ ਕਰਾਂ। ਫਿਰ ਕੀ ਹੋਇਆ, ਜਿਹੜੇ ਮੰਦਰ ਦੇ ਵਿੱਚ ਚਾਰ ਭੁਜਾ ਨਾਥ ਦੀ ਸੇਵਾ ਸਾਰਾ ਪਰਿਵਾਰ ਕਰਦਾ ਸੀ ਨਾ, ਮੀਰਾ ਵੀ ਜਾਂਦੀ ਸੀ, ਰਾਮਦੂਦਾ ਜੀ ਉਹਦੇ ਦਾਦਾ ਜੀ ਵੀ ਸੇਵਾ ਕਰਦੇ ਸੀ, ਫਿਰ ਉੱਥੇ ਨੂੰ ਚੱਲ ਪਿਆ ਘੋੜੇ ਤੇ ਚੜ ਕੇ। ਉੱਥੇ ਪਹੁੰਚਿਆ, ਚਾਰ ਭੁਜਾ ਨਾਥ ਦੇ ਸਾਹਮਣੇ ਜਾ ਕੇ ਕਹਿਣ ਲੱਗਿਆ, ਭਗਵਾਨ ਮੈਥੋਂ ਕੀ ਪਾਪ ਹੋ ਗਿਆ, ਕੀ ਗਲਤੀ ਹੋ ਗਈ, ਜਿਹੜੇ ਤੂੰ ਮੈਨੂੰ ਦਰਸ਼ਨ ਨਹੀਂ ਦੇ ਰਿਹਾ, ਮੈਨੂੰ ਦਰਸ਼ਨ ਨਹੀਂ ਹੋ ਰਿਹਾ, ਕੀ ਗਲਤੀ ਹੋ ਗਈ, ਕੀ ਅਪਰਾਧ ਹੋ ਗਿਆ। ਤੇ ਪਿਆਰਿਓ ਕਹਿਣ ਲੱਗਿਆ, ਜੇ ਤੈਂ ਮੈਨੂੰ ਦਰਸ਼ਨ ਨਹੀਂ ਦੇਣੇ, ਜਿਵੇਂ ਧੰਨਾ ਸੀ ਨਾ, ਜੇ ਤੈਂ ਮੇਰਾ ਭੋਗ ਨਹੀਂ ਲਾਉਣਾ, ਜੇ ਤੈਂ ਮੇਰੀ ਰੋਟੀ ਨਹੀਂ ਖਾਣੀ, ਇਹ ਜੀਵਨ ਦਾ ਕੋਈ ਫਾਇਦਾ ਨਹੀਂ। ਤੇ ਪਿਆਰਿਓ ਆਏ ਪਿੱਛੇ ਨੂੰ ਹਟਦਾ ਹਟਦਾ ਨਾ, ਉੱਥੇ ਇੱਕ ਖੰਭਾ ਖੜਾ ਸੀ, ਖੰਭ ਹੁੰਦੇ ਨੇ ਨਾ ਮੰਦਰਾਂ 'ਚ, ਉਹ ਖੰਭੇ ਦੇ ਨਾਲ ਲੱਗ ਗਿਆ ਤੇ ਕਹਿਣ ਲੱਗਿਆ, ਹੇ ਭਗਵਾਨ ਜੇ ਤੈਂ ਮੈਨੂੰ ਦਰਸ਼ਨ ਨਹੀਂ ਦੇਣੇ। ਓਹੋ, ਐਸੀ ਅਵਸਥਾ ਤਾਂ ਕਿਸੇ ਦੀ ਬਣਦੀ ਹੈ ਪਿਆਰਿਓ, ਇੱਥੇ ਦਰਸ਼ਨ ਕੋਈ ਨਹੀਂ ਕਰਨਾ ਚਾਹੁੰਦਾ, ਇੱਥੇ ਤਾਂ ਇਹ ਚਾਹੁੰਦਾ ਭਗਵਾਨ ਕੋਲੇ ਚਲਿਆ ਗਿਆ, ਮੰਦਰ ਚਲਿਆ ਗਿਆ, ਮਹਾਰਾਜ ਮੇਰੀਆਂ ਮੱਝਾਂ ਦੁੱਧ ਦੇਣ ਲੱਗ ਜਾਣ, ਮਹਾਰਾਜ ਮੇਰਾ ਮੁੰਡਾ ਕੈਨੇਡਾ ਚਲਿਆ ਜਾਵੇ, ਮਹਾਰਾਜ ਮੇਰੀ ਕੁੜੀ ਦੀ ਐਲਿਟ ਹੋ ਜੇ, ਕੁੜੀ ਨੂੰ ਵਰਚ, ਇਹੀ ਕੁਝ ਮੰਗਦਾ ਨਾ, ਰੱਬ ਦੇ ਦਰਸ਼ਨ ਨਹੀਂ ਕੋਈ ਕਰਨਾ ਚਾਹੁੰਦਾ। ਉੱਪਰੋਂ ਉੱਪਰੋਂ ਤਾਂ ਭਗਤ ਹੈ, ਉੱਪਰੋਂ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ, ਪਰ ਜਿਹੜੇ ਭਗਤ ਨੇ ਉਹਨਾਂ ਦੀ ਗੱਲ ਕਰਦਾ ਮੈਂ। ਤੇ ਕਹਿਣ ਲੱਗਿਆ, ਹੇ ਭਗਵਾਨ ਜੇ ਤੈਂ ਮੈਨੂੰ ਦਰਸ਼ਨ ਨਹੀਂ ਦੇਣੇ, ਅੱਜ ਮੈਂ ਸਰੀਰ ਦਾ ਅੰਤ ਕਰ ਲੈਣਾ। ਐਂ ਕਟਾਰ ਕੱਢੀ, ਏਦਾਂ ਆਪਦੀ ਐਡੀ ਕੁ ਹੁੰਦੀ ਹੈ ਰਾਜਿਆਂ ਕੋਲ ਇੱਥੇ ਪਾਈ ਹੋਈ, ਐਂ ਕਟਾਰ ਕੱਢੀ, ਕੱਢ ਕੇ ਜਦੋਂ ਐਂ ਲੱਗਿਆ ਮਾਰਨ, ਭਗਵਾਨ ਜਿਹੜੇ ਚਾਰ ਭੁਜਾ ਨਾਥ ਨੇ ਨਾ, ਉਹਨਾਂ ਨੇ ਦੇਖਿਆ ਵੀ ਜਦ ਨੂੰ ਕਿਤੇ ਮਾਰਨ ਲਵੇ ਜੇ ਮੈਂ ਇੱਥੋਂ ਚੱਲ ਕੇ ਗਿਆ। ਕਹਿੰਦੇ ਉੱਥੇ ਖੰਭੇ ਦੇ ਵਿੱਚੋਂ ਪ੍ਰਗਟ ਹੋ ਗਏ, ਭਗਵਾਨ ਹੱਥ ਫੜਦੇ ਆ, ਨਾ ਬਈ। ਤੇ ਭਗਵਾਨ ਦੇ ਦਰਸ਼ਨ ਫੇਰ ਹੋਏ ਪਿਆਰਿਓ, ਜਦੋਂ ਆਪਦੇ ਪ੍ਰਾਣ ਲਾ ਤੇ ਲੇਖੇ, ਜਦੋਂ ਕਿਉਂ ਆਪ ਗਵਾਈਏ ਤਾਂ ਸੋ ਪਾਈਏ। ਕਹਿਣ ਲੱਗੇ ਉਹ ਅੱਜ ਵੀ ਚਾਰ ਭੁਜਾ ਨਾਥ ਦੇ ਵਿੱਚ ਖੰਭੇ ਦੇ ਉੱਪਰ ਲਾਲ ਕੱਪੜਾ ਲਪੇਟਿਆ ਹੁੰਦਾ ਹੈ, ਉਹਦੀ ਵੀ ਪੂਜਾ ਹੁੰਦੀ ਹੈ ਜਿਵੇਂ ਮੂਰਤੀ ਦੀ ਪੂਜਾ ਹੁੰਦੀ ਹੈ, ਵੀ ਇੱਥੇ ਇਹਦੇ ਵਿੱਚੋਂ ਪ੍ਰਗਟ ਹੋ ਕੇ ਭਗਵਾਨ ਨੇ ਆਪਣੇ ਭਗਤ ਨੂੰ ਜੈ ਮਾਲ ਨੂੰ ਦਰਸ਼ਨ ਦਿੱਤੇ ਸੀ। ਕਹਿੰਦੇ ਫਿਰ ਐਸਾ ਵੈਰਾਗ ਹੋ ਗਿਆ, ਕਹਿੰਦੇ ਫਿਰ ਰਾਜ ਭਾਗ ਆਪਣੇ ਭਤੀਜਿਆਂ ਭਤੂਜਿਆਂ ਨੂੰ ਦਿੱਤਾ, ਸਭ ਕੁਝ ਛੱਡ ਕੇ ਪ੍ਰਮਾਤਮਾ ਦੀ ਬੰਦਗੀ ਕਰਨ ਲੱਗ ਗਏ। ਤੇ ਪਿਆਰੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਵਾਸਤੇ ਭਗਵਾਨ ਆਪ ਡਿਊਟੀ ਕਰਦਾ, ਤਾਂ ਹੀ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਪ੍ਰਮਾਤਮਾ ਆਪ ਡਿਊਟੀ ਕਰਦਾ, ਪਰ ਉਹਦਾ ਕੋਈ ਹੋ ਜਾਵੇ, ਸਾਡੇ ਲਵੇ ਤਾਂ ਸਮਾਂ ਹੀ ਨਹੀਂ, ਅਸੀਂ ਤਾਂ ਫੋਕੀਆਂ ਅਰਦਾਸਾਂ ਕਰੀ ਜਾਂਦੇ, ਫੋਕੀਆਂ ਭਜਨ ਨਹੀਂ ਕਰਨਾ, ਸੇਵਾ ਨਹੀਂ, ਗਹਿਲੀ ਰੇ ਫਲ ਮੰਗੇ ਪਹਿਲੀ ਰੇ ਜੇ ਦੁਨੀ ਰਬੈਲੀ ਰੇ। ਇਸ ਕਰਕੇ ਪਿਆਰਿਓ ਮਹਾਰਾਜ ਦੀਆਂ ਅਨੇਕਾਂ ਹੀ ਐਸੀਆਂ ਲੀਲਾ ਨੇ ਜਿੱਥੇ ਮਹਾਰਾਜ ਜਾ ਕੇ ਖੜੇ, ਜਿਵੇਂ ਭਗਵਾਨ ਜਾ ਕੇ ਖੜਦਾ ਸੀ, ਫਿਰ ਰਾਮ ਕਹੇ ਮੇਰੇ ਸੰਤ ਕੋ ਜੀ ਨੇ, ਰੱਬ ਦੇ ਪਿਆਰਿਆਂ ਨੂੰ ਦੁੱਖ ਦਿੱਤਾ, ਪ੍ਰਮਾਤਮਾ ਉੱਥੇ ਵੀ ਖੜ ਗਿਆ ਜਾ ਕੇ ਪਿਆਰੇ। ਮੈਂ ਹੀ ਉਧਰ ਵਧਾਰਿਆ, ਮੈਂ ਹੀ ਮਾਰਿਆ ਕੰਸ, ਜੋ ਮੇਰੇ ਸਾਧ ਕੋ ਆਣ ਦਿਖਾਵੇ ਜਾ ਕਾ ਖੋਊ ਬੰਸ। ਕਹਿੰਦੇ ਫਿਰ ਕੁੱਲਾਂ ਦਾ ਵੀ ਨਾਸ ਕਰਤਾ ਜਿਹਨੇ ਸੰਤਾਂ ਨੂੰ ਦੁੱਖ ਦਿੱਤਾ। ਇਸ ਕਰਕੇ ਪਿਆਰਿਓ ਭਾਗਾਂ ਵਾਲੇ ਹੋ ਤੁਸੀਂ। ਪਰ ਕਿੱਥੇ ਗੱਲ ਖੜੀ ਹੈ? ਗੱਲ ਪ੍ਰੇਮ ਤੇ ਖੜੀ ਹੈ। ਪ੍ਰੇਮ ਕਰੋ, ਸਾਚ ਕਹੂੰ ਸੁਣ ਲਿਓ ਸਭ ਹੈ, ਜਦ ਪ੍ਰੇਮ ਪੀਓ ਤਿਨ ਹੀ ਸੰਭਾਲ ਦਿੰਦਾ ਫਲ ਚਾਰ ਜੀ ਦੇਖਦਾ ਦਿਲੋਂ ਪ੍ਰੀਤੀ ਤਾਂ ਨਹੀਂ ਗਏ ਕਿਤੇ। ਆਵਾਜ਼ ਘੱਟ ਆਉਂਦੀ ਹੈ, ਸੰਗਤ ਬਹੁਤ ਹੈ, ਕਿਉਂਕਿ ਕਈ ਵਾਰ ਤਾਂ ਨਾ ਧਿਆਨ ਆਏ ਹੋ ਜਾਂਦਾ, ਕਿਉਂਕਿ ਜੇ ਤਾਂ ਪ੍ਰੀਤੀ ਹੋਵੇ, ਜਿਹੋ ਜਿਹਾ ਜੀਵ ਹੁੰਦਾ ਨਾ, ਇਹ ਗੱਲ ਚੇਤੇ ਰੱਖਿਓ, ਉਹਦੇ ਅੰਦਰੋਂ ਉਹੀ ਜਿਹੀ ਆਵਾਜ਼ ਆਉਂਦੀ ਹੈ। ਜੇ ਤਾਂ ਗੰਦ ਮੰਦ ਸੁਣਨ ਵਾਲਾ ਹੋਵੇ, ਉਹ ਗੰਦੇ ਮੰਦੇ ਗਾਣੇ ਉੱਚੀ ਉੱਚੀ ਗਾਉਂਦਾ ਫਿਰੂਗਾ, ਗਾਉਂਦਾ ਕਿ ਨਹੀਂ ਗਾਉਂਦਾ। ਜੇ ਭਗਤ ਹੋਵੇ, ਉਹ ਪ੍ਰੇਮ ਦੇ ਭਗਤੀ ਦੇ ਗੀਤ ਗਾਉਂਦਾ ਫਿਰਦਾ। ਤੇ ਪਿਆਰਿਓ, ਜੇ ਵਿਚਾਲੇ ਦੇ ਹੋਵੇ, ਜੇ ਵਿਚਾਲੇ ਦੇ ਹੋਵੇ, ਚਾਖਣਾ ਚਾਹੇ ਪ੍ਰੇਮ ਰਸ, ਰੱਖਣਾ ਚਾਹੇ ਮਾਣ, ਏਕ ਮਿਆਨ ਮੈਂ ਦੋਏ ਖੜ ਕੇ ਦੇਖਾ ਸੁਣਾ ਨਾ, ਤੇ ਕੀ ਚਾਹੁੰਦਾ ਹੋਵੇ ਵੀ ਗੰਦ ਮੰਦ ਵੀ ਸੁਣੀ ਜਾਵਾਂ ਤੇ ਭਗਤੀ ਦਾ ਰੰਗ ਵੀ ਚੜ ਜੇ, ਤਾਂ ਨਹੀਂ ਹੋ ਸਕਦਾ। ਪਰਮਾਤਮਾ ਨੂੰ ਪਾਉਣ ਵਾਸਤੇ ਉਹਦਾ ਹੋਣਾ ਪੈਂਦਾ, ਉਹਦੇ ਨਾਲ ਪ੍ਰੀਤੀ ਪਾਉਣੀ ਪੈਂਦੀ। ਜਿਨ੍ਹਾਂ ਨੇ ਪ੍ਰੀਤੀ ਪਾਈ ਉਹਨਾਂ ਨੂੰ ਮਿਲਿਆ, ਕਿਹਨਾਂ ਨੂੰ? ਉਹਨਾਂ ਵਾਸਤੇ ਖੜੇ ਆ ਪੰਡਤਾਂ ਦਾ ਮਾਲ ਤੋੜਿਆ, ਪੰਡਤਾਂ ਦਾ ਮਾਲ ਤੋੜਿਆ, ਪੰਡਤਾਂ ਦਾ ਸਾਰਿਆਂ ਮੀਰਾਂ देखना भी परमात्मा नु प्रेम करना कि नहीं करना। इस करके प्यारियो भागा वाले इतनी कहाजरी प्रवान करियो बोलद कोई अखरबद घट बोलिया जाता है। सो सत संत बख्शन योग है, सारे प्रेम दे नाल बोलो बंदी सोड़ महाराज की जय। सतगुरु भूरी वाले महाराज की जय।